दंडौत बंदन अनेक बार सर्व कला समरथ ढोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी। इतिहास दे विच ग्रंथाकार भाई संतोख सिंह जी 100 साखी ग्रंथ दे 29वीं साखी नूं अपने शब्दां दे विच बयान कर रहे ने। कथा इत्थों तक पहुंची है कि सतगुरु गोविंद सिंह सच्चे पातशाह जी ने ग्रंथी नूं बुला के हुक्म कीता कि इस सिख नूं पढ़ाओ। ग्रंथी ने कवि संतोख सिंह जी लिखते ने कि सारे तो पहला 35 पढ़ाई है क्योंकि ओड़े तो लैके अड़ाड़े तक 35 अखर होंगे ने। इन्हों का सुधार करके 6 अखर नवे जोड़े गए ने। अजकल पंजाबी दी वर्णमाला दे 41 अखर ने क्योंकि जेड़े 6 बाद दे विच पैर दे विच बिंदियां वाले अखरां नूं जोड़िया गया उन्हां दी बहुत सारी वड्डी महानता है क्योंकि कई कई ऐसे शब्द ने जेड़े के पैर दे विच बिंदी पैण दे नाल ही सही उच्चारण हो सकदे ने। जिस तरह मैं कल भी बयान कीता सी कि जे शेर लिखना होवे ते बिंदी जेड़े सस्से दे पैर दे विच पैंदी है उदे नाल ही लिखिया जावेगा। चच्चे दे बाद जेड़ा छच्छा शब्द आउंदा है उदे नाल शेर नहीं लिखिया जा सकदा, उदे नाल छतरी लिखी जा सकदी है। अजकल ये आम गल हो गई है कि जेड़ा चच्चे दे नाल छच्छा है उनू बहुत ही घट बुलाया जांदा है। ज्यादातर महानता हो गई है सस्से दे पैर बिंदी दे। तुसी आम करके ख्याल करियो छोटा जदों आखना होवे ते उदन छच्छा लगदा है चच्चे दे नाल जेड़ा लिखिया हुंदा है पर आम तौर ते आपां कह देने आ छोटा पैर दे विच बिंदी जिदे पैंदी है उही ज्यादा उच्चारण हुंदा है। इसे तरीके दे नाल मानो के जेड़ी छच्छे दी उच्चारण दी गल है वो बहुत ही घट गई है। छच्छे नूं किते ही भावे कोई बोलदा होवे नहीं ते सस्से पर बिंदी वाला छच्छा ही जेड़ा वो बोलिया जांदा है। इस करके बहुत ध्यान देन दी लोड़ है क्योंकि मैं आम करके बहुत इस गल दी विचार कीती है कि छच्छे तों बाद जेड़ा छच्छा आउंदा है वो नहीं बुलाया जांदा भावे कि वह मेन 35 दे विच आउंदा है। ए बाद दे विच पाया गया है पर एदी महानता छच्छे दे नालों ज्यादा वध गई है सस्से दे पैर बिंदी जिहड़ी लगदी है छच्छा। सो इस तरीके दे नाल हुण कवि संतोख सिंह जी बयान कर रहे ने कि 35 पढ़ाई है पुन मुहारनी विखै ते फिर उस सिख नूं ग्रंथी ने मुहारनी पढ़ाई है क्योंकि वर्ण वाला 35 है जिदे अजकल 41 अखर ने। इस तों इलावा जिहड़ियां सिहारियां बिहारियां हुंदियां ने उन्हां नूं महारनी आख्या जांदा है। पहला मुक्ता है फिर कन्ना है, फिर सिहारी है, फिर बिहारी है, फिर औंकड़ है, फिर दुलंकड़ है, फिर लां है, फिर दुलावा ने, इसे तरीके नाल होड़ा है, उस तो बाद कनौड़ा है, ते उस तो बाद अद्धक ते फेर टिप्पी। ये सारे जिहड़े लगदे ने इन्हां नूं महारनी आख्या जांदा है। कवि संतोख सिंह जी कहिंदे ने कि पहला वर्णमाला दे अखर पढ़ाए ने ते फिर महारनी सिखाई है उस सिख नूं। केतक दिन नामे तिन लिखे, ग्रंथाकार भाई संतोख सिंह जी लिखदे ने कि थोड़े दिनां तों बाद फिर ओनूं नामे लिखने सिखाए ने। नामे तों भाव हुंदा गिणती, जिवें कि एक दो तीन चार। हुण तुसीं सामणे देख रहे हो इत्थे बोर्ड लगा है सूरज उदय 7:23, पर ध्यान देण दी लोड़ है कि 7:00 जिहड़ा 23 मिंट लिखे होए ने इह पंजाबी दी गिणती नहीं है, इह अंग्रेजी दी गिणती है। आम करके इस नूं मन लिया जांदा है, पर दरअसल पंजाबी दी गिणती उह हुंदी है जदों तुसीं बाणी दा पाठ करदे हो, ते बाणी दे उत्ते जिहड़ा एक दो लिखिया हुंदा ना तुसीं जाणदे हो, पाठी भी बहुत सारे बैठे ने, जिहड़ी गिणती पुरानियां पोथियां दे उत्ते लिखी हुंदी है, जिहड़ी गिणती लिखी हुंदी है आदि ग्रंथ दे पन्नियां दे उत्ते, उह है पंजाबी गिणती। इह जो लिखी जा चुकी गिणती है इह अंग्रेजी गिणती है। मेरे ख्याल दे विच अज कल दी जिहड़ी जनरेशन है, अज कल दे जिहड़े छोटे बच्चे ने, उह ते बिलकुल ही उस नूं नहीं जाणदे होणगे। इह घाटा है साड्या स्कूलां दा, साडे घरां दा, क्योंकि अज कल ते जिहड़ा पंजाबी बोलना है ना, एक दो तीन चार इह भी नहीं आउंदा साड्या बच्चियां नूं। जे बच्चे नूं आख दिता जावे कि 59 रुपये, ते उह कहिंदे ने जी पता नहीं लगदा, दसो, फिर दसना पैंदा 59, 79, 89, भाव के अंग्रेजी ही सिखाई जांदी है, इन्हां गल्लां दा ध्यान ही नहीं दिता जांदा। इस करके उह जिहड़ी गिणती लिखी हुंदी है आदि बाणी दे पन्नियां ते, उह ते बड़ी दूर दी गल है, उहनां नूं इस तरह बोलना भी नहीं आउंदा। एक दो तीन चार दी पूरी गिणती भी कईआं नूं नहीं आउंदी। मैं दूर की जाना, मेरे खुद दे बच्चे नूं नहीं आउंदी, बड़ी कोशिश करी दी है। सतगुरु जी कृपा करन, क्योंकि इस जगह दे उत्ते सतगुरु गोविंद सिंह जी ने भी वचन कीता है कि घट्टो घट सिख दे बच्चे नूं पंजाबी ते जरूर आउणी चाहीदी है, ओहनूं बोलनी आउणी चाहीदी है, ओहनूं लिखणी आउणी चाहीदी है, तां कि पाठ कर सके, शुद्ध पाठ हो सके, ते शुद्ध दा ही सारा रौला है। शुद्ध हो जावे ते फिर सारा ही काम सिद्ध हो जांदा है। मैं इस जगह दे उत्ते अर्ज कर रहा कि उस ग्रंथी ने पहला ते सिख नूं 35 अखर पढ़ाए ने, ते फिर मुहारनी सिखाई है, ते फिर हिंसे सिखाए ने, भाव के एक दो तीन चार एक गिणती उस नूं सिखा दित्ती गई। सतगुर विद्या महा सुखेन, अतिशी गर प्राप्त सुख देन। सतगुरु दी जिहड़ी विद्या है उह बहुत ही ज्यादा सौखी है। इस तों इलावा अत शीघ्र प्राप्त सुख देन, भाव के बड़ी शीघ्रता दे नाल प्राप्ति कराउण वाली है जिहड़ी के सतगुरु सच्चे पातशाह जी दी विद्या। पौन पोथी को पठ बे लाग्यो, तुक पठ पठ मन बहु अनुराग्यो। इस तों बाद कवि संतोख सिंह जी लिखदे ने कि होर भी ज्यादा विद्या दे विच उह सिख महर होया है, फिर उस ग्रंथी ने उस नूं पोथी पढ़न ला दिता है। इस जगह दे उत्ते पोथी तों भाव कोई गुरबाणी नहीं है, जिन्हों आपां कैदा कह देने हैं। कैदे दे विच पहला बहुत सौखे सौखे शब्द लिखे हुंदे ने, ससा डाड़ा कक्का सड़क, कक्का लल्ला ममा कलम, इस तरह पहला मुक्तियां दे जोड़ के जिहड़े शब्द बनदे ने उह सिखाए जांदे ने। फिर उस तों बाद कन्ने दी वरतों कीती जांदी है, काका बाबा दादा, इस तरह हौली हौली ही सिखाया जांदा है। मेरा सिर्फ कहण तों भाव है कि जदों मुहारनी पढ़ गया फिर हिंसे भी उस नूं पता लग गए ने, अखर ते पहला ही पढ़ चुका सी, फिर हौली हौली पोथी नूं पढ़न लग्या, भाव के कैदे नूं पढ़न लगा है जिहदे विच छोटे छोटे शब्दां दा सुमेल है, भाव के जिहड़ी रुचि सी ना पढ़ पढ़ के उहदे मन दे विच जाग पई। पढ़ कर अपर सो लगियो आनंद, पहली तुक पठ लहियो आनंद। ते जदों जाणिया ग्रंथी ने कि वाहवा ही ज्यादा इनू आउण लग पई है पंजाबी, ते फिर ग्रंथी ने सारे तो पहला ਗੁਰਬਾਣੀ ਦੀ ਸ਼ੁਰੂਆਤ ਕਰਵਾਈ ਹੈ। ਆਨੰਦ ਸਾਹਿਬ ਬਾਣੀ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਕਵੀ ਜੀ ਲਿਖਦੇ ਨੇ, ਪਹਿਲੀ ਤੁਕ ਪੱਠ ਲਹਿਓ ਆਨੰਦ। ਆਨੰਦ ਸਾਹਿਬ ਬਾਣੀ ਦੀ ਪਹਿਲੀ ਹੀ ਤੁਕ ਉਸ ਨੇ ਪੜ੍ਹੀ। ਬਹੁਰ ਨ ਗਯੋ ਗ੍ਰੰਥੀ ਪਾਸ, ਵੱਧ ਪ੍ਰਤੀਤ ਚਿਤ ਜਗਤ ਉਦਾਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਨੰਦ ਬਾਣੀ ਦੀ ਪਹਿਲੀ ਹੀ ਤੁਕ ਪੜ੍ਹੀ ਹੈ। ਉਸ ਤੁਕ ਪੜ੍ਹਨ ਤੋਂ ਬਾਅਦ ਫਿਰ ਗ੍ਰੰਥੀ ਦੇ ਕੋਲ ਕਦੇ ਵੀ ਸਿੱਖ ਪੜ੍ਹਨ ਦੇ ਵਾਸਤੇ ਨਹੀਂ ਗਿਆ। ਵਧੀ ਪ੍ਰਤੀਤ ਚਿਤ ਜਗਤ ਉਦਾਸ, ਭਾਵ ਕੇ ਜਗਤ ਦੇ ਵੱਲੋਂ ਤੇ ਉਦਾਸ ਉਹਦਾ ਮਨ ਪਹਿਲਾਂ ਹੀ ਹੋ ਗਿਆ, ਤੇ ਗੁਰਬਾਣੀ ਦੀ ਜਦੋਂ ਇਹ ਪੰਕਤੀ ਪੜ੍ਹੀ ਹੈ ਤੇ ਉਹਦੇ ਮਨ ਦੇ ਵਿੱਚ ਹੋਰ ਜ਼ਿਆਦਾ ਪ੍ਰਤੀਤ ਵੱਧ ਗਈ ਹੈ। ਆਨੰਦ ਭਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਪੰਕਤੀ ਪੜ੍ਹੀ ਗ੍ਰੰਥੀ ਤੋਂ। ਤੇ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੜ੍ਹਨ ਦੇ ਵਾਸਤੇ ਉਹ ਸਿੱਖ ਗਿਆ ਹੀ ਨਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਹੁਕਮ ਗੁਰਾਂ ਦੇ ਨਾਲ ਉਹ ਪੜ੍ਹਨ ਲੱਗਾ, ਸ਼ੌਕ ਵਿਦਿਆ ਚਿੱਤ ਬੁਲੰਦ ਹੋਇਆ। ਇੱਕ ਦਿਨ ਆਨੰਦ ਦਾ ਪਾਠ ਕੀਤਾ, ਪਹਿਲੇ ਸ਼ਬਦ ਨੂੰ ਸੋਚ ਆਨੰਦ ਹੋਇਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਅਤਿ ਪਸੰਦ ਹੋਇਆ। ਇਹੋ ਪੜ੍ਹਦਾ ਰਹੇ ਕਰਤਾਰ ਸਿੰਘਾ, ਅੱਗੋਂ ਹੋਰ ਕੁਝ ਪੜ੍ਹਨ ਤੋਂ ਬੰਦ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਹੋ ਹੀ ਤੁਕ ਪੜ੍ਹਦਾ ਰਹਿੰਦਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਸ ਤੋਂ ਬਾਅਦ ਪੜ੍ਹਨ ਦੇ ਵਾਸਤੇ ਉਹ ਗ੍ਰੰਥੀ ਦੇ ਕੋਲ ਕਵੀ ਜੀ ਲਿਖਦੇ ਨੇ ਗਿਆ ਹੀ ਨਾ। ਕਬੈ ਦੇਗ ਤੇ ਭੋਜਨ ਖਾਏ, ਮਨ ਰਾਖਿਓ ਗੁਰ ਚਰਨ ਟਿਕਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਦੇ ਕਦੇ ਲੰਗਰ ਦੇ ਵਿੱਚੋਂ ਜਾ ਕੇ ਭੋਜਨ ਛਕ ਲੈਂਦਾ, ਪ੍ਰਸ਼ਾਦਾ ਛਕ ਲੈਂਦਾ, ਮਨ ਉਹਦਾ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਹੀ ਟਿਕਿਆ ਰਹਿੰਦਾ, ਇਕਾਗਰ ਰਹਿੰਦਾ। ਖਸ਼ਟ ਮਾਸ ਜਬ ਹੀ ਬਿਤ ਗਏ, ਸਤਿਗੁਰ ਸਿੱਖ ਕੋ ਸਿਮਰਤ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, 6 ਮਹੀਨੇ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ। 6 ਮਹੀਨਿਆਂ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਯਾਦ ਕੀਤਾ ਕਿ ਮੈਂ ਤੇ ਗ੍ਰੰਥੀ ਦੇ ਕੋਲ ਉਸ ਨੂੰ ਪੜ੍ਹਨ ਦੇ ਵਾਸਤੇ ਲਾਇਆ ਹੋਇਆ। ਨਿਕਟ ਗ੍ਰੰਥੀ ਕੋ ਬੁਲਵਾਏ, ਬੂਝੋ ਸਿੱਖ ਕੋ ਕਿਤਕ ਪੜਾਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਗ੍ਰੰਥੀ ਨੂੰ ਬੁਲਾਇਆ ਹੈ। ਬੂਝਿਓ ਸਿੱਖ ਕੋ ਕਿਤਕ ਪੜਾਏ, ਗ੍ਰੰਥੀ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਇੱਕ ਸਿੱਖ ਤੈਨੂੰ ਦਿੱਤਾ ਸੀ, ਮੈਂ ਹੁਕਮ ਕੀਤਾ ਸੀ ਕਿ ਉਸ ਨੂੰ ਪੜਾਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿੰਨਾ ਕੁ ਤੂੰ ਸਿੱਖ ਨੂੰ ਪੜਾ ਦਿੱਤਾ। ਤਿੰਨ ਕਰ ਜੋਰ ਹਕੀਕਤ ਕਹੀ, ਇੱਕ ਤੁਕ ਪਠ ਪੁਣ ਆਇਓ ਨਹੀਂ। ਉਸ ਗ੍ਰੰਥੀ ਨੇ ਆਖਿਆ ਕਿ ਸੱਚੇ ਪਾਤਸ਼ਾਹ, ਤੁਹਾਡਾ ਪੜਾਈ ਤੋਂ ਭਾਵੇ ਸੀ ਕਿ ਗੁਰਬਾਣੀ ਦੇ ਪੜਨ ਜੋਗਾ ਹੋ ਜਾਵੇ। ਸੱਚੇ ਪਾਤਸ਼ਾਹ, ਮੈਂ ਬੜੀ ਮਿਹਨਤ ਕੀਤੀ, ਪਹਿਲਾਂ ਉਸ ਨੂੰ ਵਰਣਮਾਲਾ ਦੇ ਅੱਖਰ ਸਿਖਾਏ, ਤੇ ਫਿਰ ਉਸ ਤੋਂ ਬਾਅਦ ਮੁਹਾਰਨੀ ਸਿਖਾਈ, ਫਿਰ ਉਹਨੂੰ ਮੈਂ ਗਿਣਤੀ ਸਿਖਾਈ, ਤੇ ਫਿਰ ਸੱਚੇ ਪਾਤਸ਼ਾਹ ਇੱਕ ਛੋਟਾ ਜਿਹਾ ਕਾਇਦਾ ਵੀ ਪੜਾਇਆ, ਤੇ ਫਿਰ ਸੱਚੇ ਪਾਤਸ਼ਾਹ ਮੈਂ ਉਹਨੂੰ ਗੁਰਬਾਣੀ ਪੜਨ ਦੇ ਉੱਤੇ ਲਾਇਆ। ਪਰ ਸੱਚੇ ਪਾਤਸ਼ਾਹ, ਇੱਕ ਤੁਕ ਪਠ ਪੁਣ ਆਇਓ ਨਹੀਂ। ਆਨੰਦ ਸਾਹਿਬ ਦੀ ਬਾਣੀ ਸ਼ੁਰੂ ਕਰਵਾਈ ਸੀ ਤੇ ਕਹਿੰਦਾ ਸੱਚੇ ਪਾਤਸ਼ਾਹ, ਪਹਿਲੀ ਹੀ ਤੁਕ ਉਸ ਨੇ ਪੜ੍ਹੀ ਹੈ, ਉਸ ਤੋਂ ਬਾਅਦ ਉਹ ਪੜ੍ਹਨ ਦੇ ਵਾਸਤੇ ਆਇਆ ਹੀ ਨਹੀਂ। ਆਨੰਦ ਦੀ ਜਿਹੜੀ ਬਾਣੀ ਹੈ, ਆਪਾਂ ਆਮ ਕਰਕੇ ਜਾਣਦੇ ਹਾਂ ਕਿ ਸਾਰੀਆਂ ਬਾਣੀਆਂ ਦੇ ਨਾਲੋਂ ਹੋ ਸਕਦਾ ਕਿ ਸੌਖੀ ਹੋਵੇ, ਬੜੀ ਸੌਖੀ ਬਾਣੀ ਹੈ, ਅਰਥ ਵੀ ਬੜੇ ਸਿੱਧੇ ਸਿੱਧੇ ਸਮਝ ਦੇ ਵਿੱਚ ਆ ਜਾਂਦੇ ਨੇ। ਕਹਿੰਦਾ ਜੀ, ਸੱਚੇ ਪਾਤਸ਼ਾਹ, ਇਹੀ ਤੁਕ ਉਸ ਨੇ ਪੜ੍ਹੀ ਹੈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇੰਨੀ ਤੁਕ ਮੈਂ ਪੜ੍ਹਾਈ ਸੀ। ਸੱਚੇ ਪਾਤਸ਼ਾਹ, ਉਸ ਤੋਂ ਬਾਅਦ ਤੇ ਉਹ ਪੜ੍ਹਨ ਦੇ ਵਾਸਤੇ ਆਇਆ ਹੀ ਨਹੀਂ। ਸੁਣ ਸਤਿਗੁਰ ਇੱਕ ਸਿੱਖ ਪਠਾਇਓ, ਤਿਸ ਸਿੱਖ ਕੋ ਤਤਕਾਲ ਬੁਲਾਇਓ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਿੱਖ ਨੂੰ ਹੁਕਮ ਦੇ ਕੇ ਭੇਜਿਆ ਹੈ ਕਿ ਉਹ ਸਿੱਖ ਨੂੰ ਸਾਡੇ ਕੋਲ ਬੁਲਾ ਕੇ ਛੇਤੀ ਲੈ ਕੇ ਆਓ। ਖਾਰੋ ਜੋਰ ਕਰ ਹੇਰ ਲਾਇਓ, ਕਹੋ ਸਿੱਖਾ ਤੂੰ ਪੜਨ ਪਠਾਇਓ। ਸਤਿਗੁਰਾਂ ਦਾ ਹੁਕਮ ਪਹੁੰਚਾ, ਕਿ ਸਤਿਗੁਰੂ ਜੀ ਤੈਨੂੰ ਬੁਲਾ ਰਹੇ ਨੇ। ਦੌੜਦਾ ਹੋਇਆ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਮੱਥਾ ਟੇਕ ਕੇ ਖਲੋ ਗਿਆ ਤੇ ਸਤਿਗੁਰਾਂ ਨੇ ਬਚਨ ਕੀਤਾ। ਕਹਿੰਦੇ ਨੇ, ਕਹੋ ਸਿੱਖਾ ਤੂੰ ਪੜਨ ਪਠਾਇਓ, ਹੇ ਭਾਈ ਸਿੱਖਾ ਇਸ ਗ੍ਰੰਥੀ ਦੇ ਕੋਲ ਤੈਨੂੰ ਪੜਨ ਦੇ ਵਾਸਤੇ ਅਸੀਂ ਭੇਜਿਆ ਸੀ। ਕਾਹਿਓ ਏਕ ਤੁਕ ਮੈਂ ਪਠ ਲੀਨ, ਸਭ ਸੰਸੈ ਤੇ ਪਾਇਓ ਬਹੀਨ। ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਅਸੀਂ ਗ੍ਰੰਥੀ ਨੂੰ ਪੁੱਛਿਆ ਤੇ ਗ੍ਰੰਥੀ ਕਹਿੰਦਾ ਹੈ ਕਿ ਆਨੰਦ ਦੀ ਬਾਣੀ ਸ਼ੁਰੂ ਕਰਵਾਈ ਸੀ, ਇੱਕ ਤੁਕ ਪੜ੍ਹ ਕੇ ਅਗਲੇ ਦਿਨ ਪੜ੍ਹਨ ਦੇ ਵਾਸਤੇ ਇਹ ਆਇਆ ਹੀ ਨਹੀਂ, ਇਹਦਾ ਕੀ ਕਾਰਨ ਹੈ? ਹੱਥ ਜੋੜ ਕੇ ਫਿਰ ਉਸ ਸਿੱਖ ਨੇ ਅਰਜ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਏਕ ਤੁਕ ਮੈਂ ਪਠ ਲੀਨ, ਸਭ ਸੰਸੈ ਤੇ ਭਇਓ ਬਹੀਨ। ਸੱਚੇ ਪਾਤਸ਼ਾਹ ਜਿਹੜੀ ਇੱਕ ਤੁਕ ਮੈਂ ਗੁਰਬਾਣੀ ਦੀ ਪੜ੍ਹੀ ਹੈ ਉਹਨੂੰ ਪੜ੍ਹਨ ਦੇ ਨਾਲ ਹੀ ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਮਨ ਦੇ ਜਿਹੜੇ ਸ਼ੰਕੇ ਨੇ ਉਹ ਦੂਰ ਹੋ ਗਏ ਨੇ, ਮਨ ਸ਼ੰਕਿਆਂ ਤੋਂ ਰਹਿਤ ਹੋ ਗਏ। ਜਬ ਸਿੱਖ ਨੇ ਸਤਿਗੁਰ ਕੋ ਪਾਇਓ, ਪਾਇਓ ਆਨੰਦ ਕਸ਼ਟ ਨਹੀਂ ਆਇਓ। ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਤੁਕ ਲਿਖੀ ਹੋਈ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗ੍ਰੰਥੀ ਜੀ ਨੇ ਅਰਥ ਦੱਸਿਆ ਕਿ ਉਸ ਵੇਲੇ ਆਨੰਦ ਹੋ ਜਾਂਦਾ, ਸਾਰੇ ਦੇ ਸਾਰੇ ਦੁੱਖ ਕਸ਼ਟ ਮਿਟ ਜਾਂਦੇ ਨੇ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ। ਇਸ ਤੇ ਭਰੇ ਪ੍ਰਯੋਜਨ ਕੌਣ, ਜਿਸ ਹਿਤ ਪੜੈ ਜਾਣ ਗੁਣ ਪਾਉਣ। ਸਤਿਗੁਰੂ ਜੀ ਗ੍ਰੰਥੀ ਨੇ ਜਿਹੜਾ ਅਰਥ ਦੱਸਿਆ ਉਹ ਤੇ ਇਹੀ ਅਰਥ ਦੱਸਿਆ ਕਿ ਸਤਿਗੁਰੂ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਹੈ ਤੇ ਸਾਰੇ ਦੇ ਸਾਰੇ ਕਸ਼ਟ ਮਿਟ ਜਾਂਦੇ ਨੇ। ਤੇ ਸੱਚੇ ਪਾਤਸ਼ਾਹ ਮੈਂ ਹੁਣ ਜਾਣਦਾ ਹਾਂ ਕਿ ਤੁਸੀਂ ਮੇਰੇ ਸਤਿਗੁਰੂ ਹੋ, ਮੈਨੂੰ ਤੁਹਾਡੀ ਪ੍ਰਾਪਤੀ ਹੋ ਗਈ ਹੈ, ਇਸ ਕਰਕੇ ਮੇਰੇ ਸਾਰੇ ਦੇ ਸਾਰੇ ਦੁੱਖ ਕੱਟੇ ਗਏ ਨੇ, ਇਸ ਤੇ ਪਰੇ ਪ੍ਰਯੋਜਨ ਕੌਣ, ਇਸ ਤੋਂ ਜ਼ਿਆਦਾ ਹੋਰ ਗੱਲ ਕੀ ਹੋਵੇਗੀ। ਭਾਵ ਕੇ ਮਤਲਬ ਤੇ ਇੰਨਾ ਸੀ ਜਿਹੜਾ ਮੇਰੀ ਸਮਝ ਦੇ ਵਿੱਚ ਆ ਗਿਆ, ਜਿਸ ਪੜਾ ਜਾਣ ਗੁਣ ਪਾਉਣ। ਕਹਿੰਦਾ ਹੈ ਕਿ ਜਿਸ ਲਈ ਹੋਰ ਅੱਗੋਂ ਪੜਿਆ ਜਾਵੇ ਉਹ ਕੀ ਕਾਰਨ ਹੈ, ਕਿਉਂਕਿ ਬਾਣੀ ਨੂੰ ਗੁਣਾਂ ਦਾ ਘਰ ਤਾਂ ਮੈਂ ਇੱਕੋ ਤੁਕ ਦੇ ਅਭਿਆਸ ਦੇ ਨਾਲ ਹੀ ਜਾਣ ਲਿਆ ਹੈ। ਸੱਚੇ ਪਾਤਸ਼ਾਹ ਇਸ ਤੋਂ ਜ਼ਿਆਦਾ ਪੜਨ ਦੀ ਲੋੜ ਹੀ ਕੀ। ਪਾਇਓ ਆਨੰਦਤ ਵਧੀ ਪ੍ਰਤੀਤ, ਅਪਰ ਪੜੋ ਮੈਂ ਕਿਆ ਤਾਰੇ ਚੀਤ। ਕਹਿੰਦਾ ਹੈ ਸੱਚੇ ਪਾਤਸ਼ਾਹ ਜੀ ਆਨੰਦ ਹੋ ਗਿਆ ਤੇ ਭਰੋਸਾ ਬਹੁਤ ਜ਼ਿਆਦਾ ਵਧ ਗਿਆ ਹੈ, ਅਪਰ ਪੜੋ ਮੈਂ ਕਿਆ ਤਰ ਚੀਤ, ਹੋਰ ਸੱਚੇ ਪਾਤਸ਼ਾਹ ਇਸ ਤੋਂ ਜ਼ਿਆਦਾ ਮੈਂ ਚਿੱਤ ਦੇ ਵਿੱਚ ਧਾਰਨ ਕਰਕੇ ਕੀ ਪੜਾਂ। ਸੁਣ ਸ੍ਰੀ ਮੁਖ ਤੇ ਹੱਸੇ ਗੁਸਾਈ, ਭਏ ਪ੍ਰਸੰਨ ਹਿਰਦੈ ਸੁਖ ਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਬੇਨਤੀ ਕੀਤੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸੇ ਨੇ, ਬੜੇ ਖੁਸ਼ ਹੋਏ ਨੇ ਤੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਗਏ। ਜਾਣ ਪ੍ਰਤੀਤ ਭਾਈ ਮਨ ਪੀਨ, ਭਾਇਓ ਨਿਹਾਲ ਪ੍ਰਭੂ ਬਰ ਦੇਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਪ੍ਰਤੀਤ ਨੂੰ ਤੇ ਪ੍ਰੀਤ ਨੂੰ ਜਾਣਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਇਓ ਨਿਹਾਲ ਪ੍ਰਭੂ ਬਰ ਦੇਣ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਵਰਦਾਨ ਦੇ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਸਿੱਖਾ ਤੂੰ ਨਿਹਾਲ ਹੋ ਗਿਆ, ਤੂੰ ਕਿਰਤਾਰਥ ਹੋ ਗਿਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸੱਚੇ ਸਤਿਗੁਰੂ ਆਪ ਦਾ ਸਿੱਖ ਨਵਾਂ, ਹੁਣ ਪਾਸ ਮੇਰੇ ਪੜਨ ਆਮਦਾ ਨਹੀਂ। ਗੁਰਾਂ ਸੱਦ ਕੇ ਪੁੱਛਿਆ ਕਹੋ ਸਿੰਘਾ ਤੂੰ ਪੜਨ ਲਈ ਕਿਉਂ ਜਾਮਦਾ ਨਹੀਂ। ਉਸ ਅਰਜ਼ ਕੀਤੀ ਪੜਾਂ ਹੋਰ ਕੀ ਮੈਂ, ਮੇਰਾ ਚਿੱਤ ਪੜਨਾ ਹੋਰ ਚਾਮਦਾ ਨਹੀਂ। ਸਤਿਗੁਰੂ ਮਿਲ ਪਿਆ ਆਨੰਦ ਹੋਇਆ, ਇਦੋਂ ਵੱਧ ਮੈਨੂੰ ਕੁਝ ਪਾਮਦਾ ਨਹੀਂ। ਇਹੋ ਤੁਕ ਸਤਿਗੁਰੂ ਜੀ ਬਹੁਤ ਮੈਨੂੰ ਹੁਕਮ ਆਪ ਦਾ ਮੈਂ ਪਰਤਾਮਦਾ ਨਹੀਂ। ਤੇਰਾ ਨਿਸ਼ਚਾ ਧਨ ਕਰਤਾਰ ਸਿੰਘਾ ਤੂੰ ਜਨਮ ਮਰਨ ਮੁੜ ਪਾਮਦਾ ਨਹੀਂ। ਜਦੋਂ ਸਿੱਖ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਤਿਗੁਰੂ ਦੀ ਪ੍ਰਾਪਤੀ ਹੋ ਗਈ ਹੈ, ਆਨੰਦ ਹੋ ਗਿਆ, ਇਸ ਤੋਂ ਜ਼ਿਆਦਾ ਪੜਨ ਦੀ ਕੋਈ ਲੋੜ ਨਹੀਂ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ ਤੇਰਾ ਨਿਸ਼ਚਾ ਧਨ, ਤੇਰਾ ਭਾਈ ਸਿੱਖਾ ਨਿਸ਼ਚਾ ਧਨ ਹੈ, ਤੇਰੀ ਪ੍ਰਤੀਤ ਧਨ ਹੈ। ਇਸ ਕਰਕੇ ਸਤਿਗੁਰਾਂ ਨੇ ਵਰਦਾਨ ਦਿੱਤਾ, ਤੂੰ ਜਨਮ ਮਰਨ ਮੁੜ ਪਾਵਣਾ ਨਹੀਂ, ਪਾਵ ਕੇ ਤੇਰਾ ਜੰਮਣ ਤੇ ਮਰਨ ਮੁੱਕ ਗਿਆ ਹੈ, ਤੂੰ ਨਿਹਾਲ ਹੋ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਆਖਿਆ, ਸੁਣ ਸਿੱਖ ਨੇ ਬੰਧਨ ਪੁਣ ਕੀਨ, ਪਾਇਓ ਗਿਆਨ ਦੁਬਦਾ ਸਭ ਛੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਭਾਇਓ ਗਿਆਨ ਦੁਬਦਾ ਸਭ ਛੀਨ, ਭਾਵ ਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਗਿਆਨ ਆ ਗਿਆ ਹੈ, ਜਿਹੜੀ ਦੁਬਦਾ ਸੀ ਉਹ ਸਾਰੀ ਦੀ ਸਾਰੀ ਦੂਰ ਚਲੀ ਗਈ। ਇਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ 100 ਸਾਖੀ ਗ੍ਰੰਥ ਦੀ 29ਵੀਂ ਸਾਖੀ ਨੂੰ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਜਿਹੜੀ 100 ਸਾਖੀ ਦੇ ਵਿੱਚ ਇਹ 29ਵੀਂ ਸਾਖੀ ਲਿਖੀ ਹੋਈ ਹੈ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੜਾਂਗਾ। ਏਕ ਬੇਰ ਗੁਰੂ ਜੀ ਕੇ ਹਜੂਰ ਇੱਕ ਸਿੱਖ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ, ਮੈਂ ਸੰਸਾਰ ਵੱਲੋਂ ਦੁਖੀ ਹਾਂ, ਮੇਰੀ ਕਲਿਆਣ ਕਰੋ, ਮੇਰਾ ਜਨਮ ਮਰਨ ਦਾ ਦੁੱਖ ਦੂਰ ਕਰੋ, ਪਾਪਾਂ ਤੇ ਰੱਖ ਲੇਵੋ, ਮੈਂ ਤੁਹਾਡੀ ਸਤਿਗੁਰਾਂ ਦੀ ਸ਼ਰਨ ਆਣ ਪਕੜੀ ਹੈ, ਮੈਂ ਪੜਿਆ ਨਹੀਂ। ਤਾਂ ਗੁਰੂ ਜੀ ਬਚਨ ਕੀਤਾ, ਭਾਈ ਸਿੱਖਾ ਤੂੰ ਧਨ ਹੈ ਜੋ ਤੈਨੂੰ ਬੈਰਾਗ ਹੋਇਆ ਹੈ, ਭਾਈ ਸਿੱਖਾ ਮੂਰਖ ਨੂੰ ਸਮਝ ਨਹੀਂ ਪੜੇ ਬਿਨਾਂ, ਭਾਵੇਂ ਥੋੜਾ ਭਾਵੇਂ ਬਹੁਤਾ ਕਿਛ ਪੜਿਆ ਚਾਹੀਏ, ਅਨਪੜੇ ਅੰਧਾ ਜੋ ਚੱਲੇ, ਸਮਝ ਨਾ ਆਵੇ ਕਾਏ, ਬਾਣੀ ਜਿਨ ਕੀ ਸੁਧ ਹੈ ਤਿਸੈ ਮਿਲੇ ਹਰ ਰਾਏ, ਭਾਈ ਤੂੰ ਪੜਿਆ ਕਰ। ਤਾਂ ਗੁਰੂ ਜੀ ਇੱਕ ਸਿੱਖ ਪੜੇ ਨੂੰ ਸੌਂਪਿਆ ਅਤੇ ਕਹਿਆ, ਇਸ ਸਿੱਖ ਨੂੰ ਪੜਾਵਣਾ ਪ੍ਰੀਤ ਕਰਕੇ। ਤਾਂ ਉਸ ਸਿੱਖ ਨੂੰ ਗ੍ਰੰਥੀ ਲੈ ਗਿਆ ਅਤੇ ਲੱਗਾ ਪੜਾਵਣ ਬਾਣੀ ਵਿੱਚੋਂ ਆਨੰਦ ਜੀ ਦੀ ਤੁਕ ਪੜੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਤੁਕ ਪੜੀ ਪ੍ਰੇਮ ਸਾਥ, ਪੜਦਾ ਹੀ ਡੇਰੇ ਗਇਆ, ਲੰਗਰੋਂ ਕਦੇ ਪ੍ਰਸ਼ਾਦ ਛਕ ਜਾਵੇ। ਇਸੀ ਤੁਕ ਪੜਦਿਆਂ ਪੜਦਿਆਂ ਪ੍ਰਤੀਤ ਵੱਧ ਗਈ। ਜਾਂ ਮਹੀਨੇ 6 ਬੀਤੇ ਤਾਂ ਗੁਰੂ ਜੀ ਨੇ ਗ੍ਰੰਥੀ ਨੂੰ ਪੁੱਛਿਆ, ਸਿੱਖ ਕੁਛ ਪੜਿਆ? ਗ੍ਰੰਥੀ ਬੋਲਿਆ, ਉਹ ਇਹ ਤੁਕ ਪੜ ਕਰ ਫੇਰ ਨਹੀਂ ਆਇਆ। ਤਾਂ ਗੁਰੂ ਜੀ ਸਿੱਖ ਭੇਜ ਕੇ ਬੁਲਾਇਆ ਅਤੇ ਪੁੱਛਿਆ, ਸਿੱਖਾ ਤੂੰ ਤਾਂ ਪੜਨ ਭੇਜਿਆ ਸੀ। ਤਾਂ ਸਿੱਖ ਨੇ ਹੱਥ ਜੋੜ ਕੇ ਕਹਿਆ, ਗੁਰੂ ਜੀ ਇੱਕ ਹੀ ਤੁਕ ਬਹੁਤ ਹੈ, ਆਨੰਦ ਹੁਆ ਤਬ ਜਬ ਸਤਿਗੁਰੂ ਪਾਏ ਲੇਤਾ, ਪਿੱਛੋਂ ਹੋਰ ਪੜਨਾ ਬੇਮੁਖਦਾ ਹੈ। ਤਾਂ ਗੁਰੂ ਜੀ ਹੱਸ ਕਰ ਰਾਜੀ ਹੋ ਬੋਲੇ, ਨਿਹਾਲ ਹੁਆ ਸਿੱਖਾ, ਤੇਰਾ ਜਨਮ ਮਰਨ ਕੱਟਿਆ ਗਿਆ, ਸਾਖੀ ਪੂਰੀ ਹੋਈ, ਬੋਲੋ ਵਾਹਿਗੁਰੂ ਜੀ। ਇਹ 100 ਸਾਖੀ ਦੇ ਵਿੱਚ ਮੂਲ ਪਾਠ ਜਿਹੜਾ ਲਿਖਿਆ ਹੋਇਆ ਉਹ ਮੈਂ ਤੁਹਾਡੇ ਸਨਮੁਖ ਪੇਸ਼ ਕੀਤਾ ਹੈ, ਕਿਉਂਕਿ ਗੁਰਬਾਣੀ ਬਹੁਤ ਉੱਚੀ ਤੇ ਸੁੱਚੀ ਚੀਜ਼ ਹੈ। ਇਸ ਕਰਕੇ ਜੇਕਰ ਪੂਰੇ ਭਾਵ ਦੇ ਨਾਲ ਇਸ ਨੂੰ ਪੜਿਆ ਨਹੀਂ ਜਾਂਦਾ ਤੇ ਫਿਰ ਇਸ ਦਾ ਕੋਈ ਮਤਲਬ ਨਹੀਂ ਹੈ। ਭਾਵ ਕੇ ਜੇਕਰ ਪੜਨਾ ਹੋਵੇ, ਇੱਕ ਤੇ ਪਹਿਲੀ ਗੱਲ ਹੈ ਕਿ ਸ਼ੁੱਧ ਪੜਨਾ ਚਾਹੀਦਾ, ਤੇ ਦੂਸਰੀ ਗੱਲ ਇਹ ਹੈ ਕਿ ਪੂਰੇ ਵਧੀਆ ਉਚਾਰਨ ਦੇ ਨਾਲ ਪੜਨਾ ਚਾਹੀਦਾ, ਪ੍ਰੇਮ ਦੇ ਨਾਲ ਪੜਨਾ ਚਾਹੀਦਾ। ਗੁਰਬਾਣੀ ਦੀ ਮਹਿਮਾ ਦੇ ਵਾਸਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੱਕ ਕਵਿਤਾ ਲਿਖਦੇ ਨੇ, ਗੁਰਬਾਣੀ ਹੈ ਸੁਖਾਂ ਦੀ ਸਦਾ ਦਾਤੀ, ਜੋ ਜਪੇ ਸੋ ਭਵ ਜਲੋਂ ਪਾਰ ਹੋਵੇ, ਪਰ ਸਮਝ ਵਿਚਾਰ ਕੇ ਪੜੇ ਜਿਹੜਾ, ਜਨਮ ਮਰਨ ਤੋਂ ਉਹਦਾ ਛੁਟਕਾਰ ਹੋਵੇ। ਜਿੰਨਾ ਪੜ ਛੱਡੀ ਤੇ ਵਿਚਾਰੀ ਨਾਹੀ, ਦੂਰ ਨਹੀਂ ਅਗਿਆਨ ਅੰਧਿਆਰ ਹੋਵੇ, ਵੇਖ ਛੱਡਿਆ ਕੋਈ ਨਾ ਰੱਜ ਜਾਂਦਾ, ਭੋਜਨ ਖਾਂਦਿਆ ਚਿੱਤ ਆਧਾਰ ਹੋਵੇ। ਮਿੱਠਾ ਆਖਿਆ ਮੂੰਹ ਨਾ ਹੋਏ ਮਿੱਠਾ, ਅੱਗ ਅੱਗ ਕਰ ਸੀਤ ਨਾ ਠਾਰ ਹੋਵੇ, ਘਰ ਪਰ ਦਵਾਈ ਨਾ ਕਰੇ ਫਾਇਦਾ, ਕੋਟ ਪੀਤਿਆ ਦੂਰ ਵਿਕਾਰ ਹੋਵੇ। ਪੜਿਆ ਨਾਹੀ ਭੇਦ ਬੁੱਝਿਐ ਪਾਵਨਾ, ਇਸ ਸ਼ਬਦ ਦਾ ਜਦੋਂ ਵਿਚਾਰ ਹੋਵੇ, ਸੱਚੇ ਅਮਲ ਕਮਾ ਕਰਤਾਰ ਸਿੰਘਾ, ਮੇਟੇ ਦੁਬਦਾ ਮੇਲ ਕਰਤਾਰ ਹੋਵੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਗੁਰਬਾਣੀ ਨੂੰ ਪੜ੍ਹ ਲੈਣਾ ਇਹਦੇ ਨਾਲ ਕੋਈ ਫਾਇਦਾ ਨਹੀਂ ਹੈ। ਗੁਰਬਾਣੀ ਦੇ ਵਿੱਚ ਜੋ ਕੁਝ ਲਿਖਿਆ ਹੋਵੇ ਉਸ ਦੇ ਉੱਤੇ ਮਨੁੱਖ ਨੂੰ ਚਾਹੀਦਾ ਕਿ ਚੱਲੇ ਤਾਂ ਹੀ ਕੁਝ ਫਾਇਦਾ ਹੁੰਦਾ ਹੈ, ਨਹੀਂ ਤੇ ਜੇਕਰ ਆਖੀ ਜਾਈਏ ਖੰਡ ਖੰਡ ਤੇ ਖੰਡ ਖਾਈਏ ਨਾ ਤੇ ਫਿਰ ਮਿੱਠਾ ਕਿਵੇਂ ਪ੍ਰਾਪਤ ਹੋ ਸਕਦਾ ਹੈ। ਜੇਕਰ ਆਖੀ ਜਾਈਏ ਅੱਗ ਅੱਗ ਤੇ ਠੰਡ ਕਿਵੇਂ ਦੂਰ ਹੋਵੇਗੀ ਜਿੰਨਾ ਚਿਰ ਅੱਗ ਨੂੰ ਬਾਲ ਕੇ ਸੇਕਿਆ ਨਾ ਜਾਵੇਗਾ। ਭਾਈ ਗੁਰਦਾਸ ਜੀ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਨੇ, ਉਹਨਾਂ ਨੇ ਆਪਣੇ ਕਵਿਤ ਦੇ ਵਿੱਚ ਇਸੇ ਹੀ ਪ੍ਰਥਾਏ ਇਹਨਾਂ ਹੀ ਗੱਲਾਂ ਦਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਖਾਂਡ ਖਾਂਡ ਕਹਿ ਜਿਹਬਾ ਨਾ ਸਵਾਦ ਮਿੱਠੋ ਆਵੇ, ਭਾਵ ਕਿ ਜੇਕਰ ਖੰਡ ਖੰਡ ਆਖੀ ਜਾਈਏ ਤੇ ਕਦੇ ਵੀ ਜੀਵ ਨੂੰ ਮਿੱਠੇ ਦਾ ਸਵਾਦ ਖੰਡ ਦਾ ਸਵਾਦ ਆ ਨਹੀਂ ਸਕਦਾ। ਜਿੰਨਾ ਚਿਰ ਖੰਡ ਨਾ ਖਾਵਾਂਗੇ ਉਨਾ ਚਿਰ ਮੂੰਹ ਨਹੀਂ ਮਿੱਠਾ ਹੋ ਸਕਦਾ। ਭਾਈ ਗੁਰਦਾਸ ਜੀ ਲਿਖਦੇ ਨੇ ਖਾਂਡ ਖਾਂਡ ਕਹਿ ਜਿਹਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ। ਅਗਨੀ ਅਗਨੀ ਆਖੀ ਜਾਈਏ ਅੱਗ ਬਾਲ ਕੇ ਸੇਕੀਏ ਨਾ ਤੇ ਅਗਨੀ ਕਹਿਣ ਦੇ ਨਾਲ ਅੱਗ ਕਹਿਣ ਦੇ ਨਾਲ ਕਦੇ ਵੀ ਸਾਡੀ ਸਰੀਰਕ ਜਿਹੜੀ ਠੰਡ ਹੈ ਉਹ ਦੂਰ ਨਹੀਂ ਹੋ ਸਕਦੀ, ਪਾਲਾ ਲੱਗਣੋਂ ਹਟ ਨਹੀਂ ਸਕਦਾ। ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ। ਅੱਗੇ ਭਾਈ ਜੀ ਲਿਖਦੇ ਨੇ ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਜੇ ਵੈਦ ਵੈਦ ਆਖੀ ਜਾਈਏ ਤੇ ਕਦੇ ਵੀ ਅਸੀਂ ਰਾਜੀ ਨਹੀਂ ਹੋ ਸਕਦੇ। ਜੇਕਰ ਸਾਨੂੰ ਰੋਗ ਲੱਗਿਆ ਤੇ ਫਿਰ ਦਵਾਈ ਖਾਣੀ ਪਵੇਗੀ, ਵੈਦ ਵੈਦ ਕਹਿਣ ਦੇ ਨਾਲ ਕਦੇ ਵੀ ਰੋਗ ਨਹੀਂ ਮਿਟ ਸਕਦਾ। ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ। ਮਾਇਆ ਮਾਇਆ ਆਖੀ ਜਾਈਏ, ਪੈਸੇ ਪੈਸੇ ਆਖੀ ਜਾਈਏ ਤੇ ਕਦੇ ਪੈਸਿਆਂ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਪੈਸਿਆਂ ਦੇ ਨਾਲ ਜੋ ਕੁਝ ਮਿਲਦਾ ਹੈ ਉਹਦੇ ਨਾਲ ਕਦੇ ਵੀ ਅਸੀਂ ਬਿਲਾਸ ਨਹੀਂ ਕਰ ਸਕਦੇ। ਭਾਵ ਕਿ ਮਾਇਆ ਨੂੰ ਖਰਚ ਕਰਕੇ ਅਸੀਂ ਆਪਣੀ ਸੁੱਖ ਸੰਪਦਾ ਦੇ ਵਾਸਤੇ ਕੁਝ ਕਰ ਨਹੀਂ ਸਕਦੇ। ਇਸ ਕਰਕੇ ਮਾਇਆ ਮਾਇਆ ਕਹਿਣ ਦੇ ਨਾਲ ਅਸੀਂ ਕਿਸੇ ਮਾਇਆ ਦੇ ਸੁੱਖ ਨੂੰ ਨਹੀਂ ਭੋਗ ਸਕਦੇ। ਅੱਗੇ ਲਿਖਦੇ ਨੇ ਭਾਈ ਗੁਰਦਾਸ ਜੀ ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਭਾਸ ਬਾਸ, ਕਿਉਂਕਿ ਚੰਦਨ ਇੱਕ ਐਸਾ ਰੁੱਖ ਮੰਨਿਆ ਜਾਂਦਾ ਜਿਹੜਾ ਬਹੁਤ ਹੀ ਜ਼ਿਆਦਾ ਸੁਗੰਧੀ ਵਾਲਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਆਖੀ ਜਾਈਏ ਚੰਦਨ ਚੰਦਨ ਤੇ ਕਹਿਣ ਦੇ ਨਾਲ ਤੇ ਨਾ ਚੰਦਨ ਨੇ ਮਿਲਣਾ ਹੈ ਤੇ ਨਾ ਹੀ ਚੰਦਨ ਦੀ ਸੁਗੰਧੀ ਖੁਸ਼ਬੂ ਸਾਡੇ ਤੱਕ ਪਹੁੰਚ ਸਕਦੀ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਭਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਚੰਦ ਚੰਦ ਆਖੀ ਜਾਈਏ, ਚੰਦਰਮਾ ਚੰਦਰਮਾ ਆਖੀ ਜਾਈਏ, ਪਰ ਹੋਵੇ ਚਿੱਟਾ ਚੜਿਆ ਹੋਇਆ ਦਿਨ, ਅਸੀਂ ਚੰਦ ਚੰਦ ਆਖੀ ਜਾਈਏ ਤੇ ਦੱਸੋ ਕਿ ਚੰਦਰਮਾ ਦਾ ਚਾਨਣ ਫਿਰ ਕਿਵੇਂ ਆ ਜਾਵੇਗਾ। ਸੂਰਜ ਦੀ ਰੋਸ਼ਨੀ ਤੇ ਆ ਸਕਦੀ ਹੈ ਦਿਨ ਦੇ ਵੇਲੇ, ਪਰ ਚੰਦਰਮਾ ਦੀ ਰੋਸ਼ਨੀ ਨਹੀਂ ਆ ਸਕਦੀ। ਇਸ ਜਗ੍ਹਾ ਦੇ ਉੱਤੇ ਭਾਈ ਗੁਰਦਾਸ ਜੀ ਲਿਖਦੇ ਨੇ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਭਾਵ ਕਿ ਜੇਕਰ ਮੱਸਿਆ ਵਾਲੀ ਰਾਤ ਹੋਵੇ, ਅਸੀਂ ਰਾਤ ਦੇ ਵਿੱਚ ਚੰਦ ਚੰਦ ਕਹੀ ਜਾਈਏ ਤੇ ਚੰਦ ਤੇ ਮੱਸਿਆ ਵਾਲੇ ਦਿਨ ਨੂੰ ਨਹੀਂ ਹੁੰਦਾ। ਇਸ ਕਰਕੇ ਜਿੰਨਾ ਚਿਰ ਚੰਦਰਮਾ ਨਹੀਂ ਹੋਵੇਗਾ ਉਨਾ ਚਿਰ ਪ੍ਰਗਾਸ ਨਹੀਂ ਹੋਵੇਗਾ, ਉਨਾ ਚਿਰ ਕਦੇ ਵੀ ਚੰਨ ਨਹੀਂ ਹੋਵੇਗਾ। ਅਖੀਰਲੀ ਪੰਕਤੀ ਦੇ ਵਿੱਚ ਲਿਖਦੇ ਨੇ ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਇਸੇ ਤਰੀਕੇ ਦੇ ਨਾਲ ਅਖੀਰਲੀ ਪੰਕਤੀ ਦੇ ਵਿੱਚ ਲਿਖਦੇ ਨੇ ਕਿ ਗਿਆਨ ਦੀ ਗੋਸ਼ਟ ਕਰਨ ਦੇ ਨਾਲ, ਗੱਲਾਂ ਕਰਨ ਦੇ ਨਾਲ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਰ ਤਤ ਇਹ ਹੈ ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਕਰਨੀ ਪ੍ਰਧਾਨ ਹੈ, ਭਾਵ ਕੇ ਪੜ੍ਹ ਕੇ ਫਿਰ ਵਿਚਾਰਿਆ ਜਾਵੇ ਤੇ ਫਿਰ ਉਸ ਗੱਲ ਦੇ ਉੱਤੇ ਚੱਲਿਆ ਜਾਵੇ, ਇਹਨੂੰ ਆਖਿਆ ਜਾਂਦਾ ਹੈ ਕਰਨੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਬਚਨ ਆਉਂਦਾ, ਇੱਕ ਹੁੰਦੀ ਹੈ ਕਹਿਣੀ, ਇੱਕ ਹੁੰਦੀ ਹੈ ਕਰਨੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਹਿਣੀ ਦੇ ਵਿੱਚ ਜਿਹੜਾ ਹਾਹਾ ਵਰਤਿਆ ਜਾਂਦਾ ਉਹਦਾ ਮੂੰਹ ਖੁੱਲਾ ਹੁੰਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਕਰਨੀ ਲਿਖਾਂਗੇ ਤੇ ਫਿਰ ਹਾਹੇ ਦਾ ਜਦੋਂ ਮੂੰਹ ਬੰਦ ਹੋ ਜਾਂਦਾ ਤੇ ਫਿਰ ਹਾਹਾ ਰਾਰੇ ਦੀ ਸ਼ਕਲ ਦੇ ਵਿੱਚ ਤਬਦੀਲ ਹੋ ਜਾਂਦਾ, ਫਿਰ ਉਹ ਕਰਨੀ ਹੋ ਜਾਂਦੀ। ਇਹਨੂੰ ਆਖਿਆ ਜਾਂਦਾ ਕਰਨੀ, ਭਾਵ ਕੇ ਗੱਲਾਂ ਹੀ ਨਹੀਂ ਕਰਨੀਆਂ, ਉਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ, ਉਸ ਰਸਤੇ ਦੇ ਉੱਤੇ ਚੱਲਣਾ। ਭਾਈ ਗੁਰਦਾਸ ਜੀ ਲਿਖਦੇ ਨੇ ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ, ਭਾਵ ਕੇ ਕਰਨੀ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਮੁਖਤਾ ਦਿੱਤੀ ਗਈ ਹੈ, ਕਿਉਂਕਿ ਕਰਨੀ ਦੇ ਨਾਲ ਭਾਣ ਆਕਾਸ਼ ਦੇ ਵਿੱਚ ਚੜ ਜਾਂਦਾ ਸੂਰਜ ਗਿਆਨ ਦਾ, ਤੇ ਫਿਰ ਗਿਆਨ ਹੋ ਜਾਂਦਾ। ਭਾਵ ਕੇ ਜਦੋਂ ਗਿਆਨ ਦਾ ਸੂਰਜ ਚੜ ਜਾਂਦਾ ਫਿਰ ਹਰ ਇੱਕ ਪ੍ਰਕਾਰ ਦੀ ਸੋਝੀ ਹੋ ਜਾਂਦੀ ਹੈ, ਪਰ ਕਰਨੀ ਨੂੰ ਜੇਕਰ ਪ੍ਰਧਾਨਤਾ ਦੇਵਾਂਗੇ ਤਾਂ ਹੀ ਗਿਆਨ ਦਾ ਸੂਰਜ ਚੜੇਗਾ, ਅਨਥਾ ਕਦੇ ਵੀ ਚੜ ਨਹੀਂ ਸਕਦਾ, ਮੱਸਿਆ ਵਾਲਾ ਹਨੇਰਾ ਹੀ ਰਹੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਗੁਰਬਾਣੀ ਬਹੁਤ ਉੱਚੀ ਤੇ ਸੁੱਚੀ ਚੀਜ਼ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਤੇ ਕਰਨ ਕਿਰਪਾ ਕਿ ਅਸੀਂ ਜੇਕਰ ਗੁਰਬਾਣੀ ਨੂੰ ਪੜ੍ਹੀਏ ਤੇ ਫਿਰ ਉਹਦੇ ਉੱਤੇ ਅਮਲ ਵੀ ਕਰੀਏ, ਉਹਦੇ ਉੱਤੇ ਚੱਲੀਏ ਵੀ, ਤਾਂ ਹੀ ਗੁਰਬਾਣੀ ਦਾ ਜ਼ਿਆਦਾ ਅਸੀਂ ਫਾਇਦਾ ਉਠਾ ਸਕਦੇ ਹਾਂ। ਇਸ ਤਰੀਕੇ ਦੇ ਨਾਲ ਇਸ ਕਥਾ ਨੂੰ ਬਿਆਨ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਇਸ ਜਗ੍ਹਾ ਤੋਂ ਅੱਗੇ ਫਿਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਦੀ 30ਵੀਂ ਸਾਖੀ ਨੂੰ ਸ਼ੁਰੂ ਕਰਦੇ ਨੇ ਆਪਣੇ ਸ਼ਬਦਾਂ ਦੇ ਵਿੱਚ। ਮੈਂ ਅੱਗੇ ਬਿਆਨ ਕਰਦਾ। ਸਭਾ ਲਗੀ ਇੱਕ ਦਿਨ ਗੁਰ ਪਾਸ, ਹਰ ਚਰਚਾ ਤਬ ਭਈ ਪਰ ਕਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਇੱਕ ਦਿਨ ਸਭਾ ਲੱਗੀ ਹੋਈ ਸੀ ਤੇ ਪਰਮੇਸ਼ਰ ਦੇ ਨਾਮ ਦੀ ਚਰਚਾ ਉਸ ਵੇਲੇ ਚੱਲ ਰਹੀ ਸੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ।
ਸਮਾਤਵੰਤ ਬਹੁ ਮਤ ਕੇ ਸਿਆਣੇ, ਸਿਆਣੀ ਸਿਆਣੀ ਬਾਤ ਬਖਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ੍ਰੇਸ਼ਟ ਬੁੱਧੀ ਵਾਲੇ ਜਿਹੜੇ ਮਤ ਦੇ ਬਹੁਤ ਸਿਆਣੇ ਸਿਆਣੇ ਸਿੱਖ ਨੇ, ਉਹ ਕਵੀ ਜੀ ਲਿਖਦੇ ਨੇ ਕਿ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਹਿ ਰਹੇ ਸਨ।
ਕਰੇ ਉਹ ਪ੍ਰਸ਼ਨ ਗੁਰ ਸਭ ਦੇਸ਼ ਜੋਵਾ, ਭਗਤ ਕਬੀਰ ਜਬੈ ਜਗ ਹੋਵਾ।
ਬੜੇ ਵਧੀਆ ਸਿਆਣੇ ਸਿੱਖ, ਬੜੀਆਂ ਵਧੀਆ ਵਧੀਆ ਸਿਆਣੀਆਂ ਸਿਆਣੀਆਂ ਕਵੀ ਜੀ ਲਿਖਦੇ ਨੇ ਗੱਲਾਂ ਕਰ ਰਹੇ ਸਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਇੱਕ ਪ੍ਰਸ਼ਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਭਗਤ ਕਬੀਰ ਜਬੈ ਜਗ ਹੋਵਾ। ਸਤਿਗੁਰੂ ਜੀ ਕਹਿੰਦੇ ਨੇ ਕਿ ਭਗਤ ਕਬੀਰ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ, ਜਿਹੜਾ ਕਿ ਬਹੁਤ ਉੱਚ ਕੋਟੀ ਦਾ ਵਿਦਵਾਨ ਭਗਤ ਹੋਇਆ।
ਕੋ ਤਬ ਪਾਤਸ਼ਾਹ ਪੋਵ ਮਾਲਕ, ਕਹਾਂ ਨਾਮ ਜਿਸ ਕੇ ਸਭ ਤਾਲਕ।
ਸੱਚੇ ਪਾਤਸ਼ਾਹ ਅਸੀਂ ਸੁਣਿਆ ਹੈ ਭਗਤ ਜੀ ਦਾ ਨਾਮ, ਭਾਵ ਕੇ ਭਗਤ ਕਬੀਰ ਜੀ ਦਾ ਨਾਮ ਤੇ ਸੱਚੇ ਪਾਤਸ਼ਾਹ ਸਾਰਿਆਂ ਨੇ ਸੁਣਿਆ। ਇਸ ਤੋਂ ਇਲਾਵਾ ਆਦਿ ਬਾਣੀ ਦੇ ਵਿੱਚ ਬਹੁਤ ਸਾਰੀ ਜਿਹੜੀ ਬਾਣੀ ਹੈ ਉਹ ਵੀ ਭਗਤ ਕਬੀਰ ਜੀ ਦੀ ਲਿਖੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਸਿੱਖੋ, ਇਹ ਦੱਸੋ ਕਿ ਭਗਤ ਕਬੀਰ ਜੀ ਦੇ ਵੇਲੇ ਕੌਣ ਰਾਜਾ ਸੀ, ਉਸ ਵੇਲੇ ਰਾਜਾ ਕੌਣ ਸੀ ਜਦੋਂ ਭਗਤ ਕਬੀਰ ਜੀ ਹੋਏ ਨੇ।
ਕਹਾਂ ਨਾਮ ਜਿਸ ਕੇ ਸਭ ਤਾਲਕ, ਭਾਵ ਕੇ ਜਿਸ ਦੇ ਸਭ ਕੁਝ ਅਧੀਨ ਸੀ ਉਸ ਵੇਲੇ
ਭਗਤ ਕਬੀਰ ਜੀ ਦੇ ਸਮੇਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੱਸੋ ਰਾਜਾ ਕਿਹੜਾ ਸੀ।
ਸਭਾ ਵਿਖੇ ਬਹੁ ਬੈਸ ਬਡੇਰੇ, ਕਰ ਵਿਚਾਰ ਬੋਲੇ ਤਿਸ ਬੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਭਾ ਦੇ ਵਿੱਚ ਬੜੀ ਵੱਡੀ ਵੱਡੀ ਉਮਰ ਦੇ ਸਿਆਣੇ ਵੀ ਬੈਠੇ ਹੋਏ ਸਨ। ਇਸ ਤੋਂ ਇਲਾਵਾ ਸ੍ਰੇਸ਼ਟ ਮਤ ਦੇ ਵਿੱਚ ਵੀ ਬੜੇ ਸਿਆਣੇ ਸਨ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਵਿਚਾਰ ਕਰਕੇ ਕਿਸੇ ਨੇ ਫਿਰ ਬੋਲਿਆ। ਇੱਕ ਪਹਿਲਾ ਕਹਿੰਦਾ
ਪਾਤਸ਼ਾਹ ਤਬ ਹੋਤੋ ਹਮਾਯੂ।
ਇੱਕ ਨੇ ਉੱਠ ਕੇ ਆਖਿਆ ਕਿ ਸੱਚੇ ਪਾਤਸ਼ਾਹ ਉਸ ਵੇਲੇ ਹਮਾਯੂ ਬਾਦਸ਼ਾਹ ਹੋਇਆ ਹੈ ਜਦੋਂ ਕਿ ਭਗਤ ਕਬੀਰ ਜੀ ਦੁਨੀਆਂ ਦੇ ਵਿੱਚ ਮਾਤ ਲੋਕ ਦੇ ਉੱਤੇ ਸਨ।
ਬਿਵ ਕਹਿ ਹੋਤੋ ਪਥੋਰਾ ਰਾਓ,
ਤੇ ਦੂਸਰਾ ਉੱਠ ਕੇ ਬੋਲਿਆ ਕਹਿੰਦਾ ਨਹੀਂ ਸੱਚੇ ਪਾਤਸ਼ਾਹ, ਹਮਾਯੂ ਦਾ ਉਸ ਵੇਲੇ ਰਾਜ ਨਹੀਂ ਸੀ ਜਦੋਂ ਭਗਤ ਕਬੀਰ ਜੀ ਹੋਏ ਨੇ। ਕਹਿੰਦਾ ਜੀ ਸੱਚੇ ਪਾਤਸ਼ਾਹ ਉਸ ਵੇਲੇ ਤੇ ਪ੍ਰਿਥਵੀ ਰਾਜ ਚੌਹਾਨ ਦਾ ਰਾਜ ਸੀ, ਭਾਵ ਕਿ ਉਹ ਰਾਜਾ ਸੀ।
ਬੋਲਿਓ ਤ੍ਰਿਤੀ ਸਿਕੰਦਰ ਹੈ, ਮਦਨ ਪਾਲ ਨਿਪ ਚੌਥੇ ਕਹਿ।
ਤੀਸਰਾ ਬੋਲਿਆ ਸੱਚੇ ਪਾਤਸ਼ਾਹ ਦੋਵੇਂ ਗਲਤ ਕਹਿੰਦੇ ਨੇ, ਨਾ ਹੀ ਉਸ ਵੇਲੇ ਪ੍ਰਿਥਵੀ ਰਾਜ ਚੌਹਾਨ ਦਾ ਰਾਜ ਸੀ ਤੇ ਨਾ ਹੀ ਉਸ ਵੇਲੇ ਹਮਾਯੂ ਦਾ ਰਾਜ ਸੀ। ਸੱਚੇ ਪਾਤਸ਼ਾਹ ਉਸ ਵੇਲੇ ਤੇ ਸਿਕੰਦਰ ਲੋਧੀ ਦਾ ਰਾਜ ਸੀ। ਤੇ ਚੌਥੇ ਨੇ ਫਿਰ ਤੀਜੇ ਦੀ ਗੱਲ ਨੂੰ ਵੀ ਕੱਟ ਦਿੱਤਾ, ਕਹਿਣ ਲੱਗਾ ਨਹੀਂ ਸੱਚੇ ਪਾਤਸ਼ਾਹ ਉਸ ਵੇਲੇ ਤੇ ਮਦਨਪਾਲ ਨਾਂ ਦਾ ਰਾਜਾ ਰਾਜ ਕਰਦਾ ਸੀ।
ਪੰਚਮ ਕਹਿਓ ਜੈਨੀਅਣ ਰਾਜਾ, ਇਮ ਬੋਲਤ ਪਾਸ ਚਗਰ ਸਮਾਜਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜਵਾਂ ਬੋਲਿਆ, ਪੰਜਵੇਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਇਹ ਚਾਰੇ ਜੋ ਕਹਿੰਦੇ ਨੇ ਬਿਲਕੁਲ ਗਲਤ ਕਹਿੰਦੇ ਨੇ। ਉਸ ਵੇਲੇ ਤੇ ਜੈਨੀਅਣ ਨਾਂ ਦਾ ਰਾਜਾ ਸੀ, ਇਮ ਬੋਲਤ ਪਾ ਝਗੜ ਸਮਾਜਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝਗੜਾ ਪੈ ਗਿਆ, ਕੋਈ ਕਿਸੇ ਰਾਜੇ ਦਾ ਨਾਂ ਲੈਂਦਾ, ਕੋਈ ਕਿਸੇ ਰਾਜੇ ਦਾ ਨਾਂ ਲੈਂਦਾ, ਪਰ ਕਿਸੇ ਨਤੀਜੇ ਦੇ ਉੱਤੇ ਗੱਲ ਪਹੁੰਚੀ ਨੇ।
ਬਹਿਸਣ ਲੱਗੇ ਪਰਸ ਪਰ ਜਾਲਾ, ਕਹਿ ਸੋ ਬੀਤ ਗਯੋ ਚਿਰ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਵਿੱਚ ਬਹਿਸ ਹੋਣੀ ਸ਼ੁਰੂ ਹੋ ਗਈ, ਤਕਰਾਰਬਾਜ਼ੀ ਹੋ ਗਈ।
ਉਹ ਕਹਿੰਦਾ ਮੇਰੀ ਗੱਲ ਠੀਕ ਹੈ, ਦੂਜਾ ਕਹਿੰਦਾ ਨਹੀਂ ਮੇਰੀ ਗੱਲ ਠੀਕ ਹੈ। ਕਹੇ ਸੋ ਬੀਤ ਗਯੋ ਚਿਰ ਕਾਲਾ, ਪਰ ਆਖਿਰਕਾਰ ਸਾਰਿਆਂ ਨੂੰ ਇਹ ਗੱਲ ਮੰਨਣੀ ਪਈ ਹੈ ਕਿ ਚਿਰ ਬੜਾ ਬਤੀਤ ਹੋ ਗਿਆ, ਪਾਪ ਕੇ ਸਮਾਂ ਬਹੁਤ ਜ਼ਿਆਦਾ ਲੰਘ ਚੁੱਕਾ। ਨਿਸ਼ਚੈ ਕਰਿਓ ਗਯੋ ਨਹੀਂ ਕੋਈ, ਸੁਣ ਤਾਂ ਰਹੇ ਗੁਰ ਤੂਸ਼ਣ ਹੋਈ, ਪਾਪ ਕੇ ਕਿਸੇ ਨਿਸ਼ਚਿਤ ਗੱਲ ਦੇ ਉੱਤੇ ਫੈਸਲਾ ਤੈਅ ਨਾ ਹੋ ਸਕਿਆ। ਭਾਵੇਂ ਕਿ ਇਹਨਾਂ ਰਾਜਿਆਂ ਦੇ ਵਿੱਚੋਂ ਹੀ ਇੱਕ ਰਾਜਾ ਹੋਇਆ ਹੈ ਭਗਤ ਕਬੀਰ ਜੀ ਦੇ ਸਮੇਂ, ਪਰ ਜਿਨ੍ਹੇ ਸਹੀ ਰਾਜੇ ਦਾ ਨਾਮ ਲਿਆ ਹੈ ਉਹ ਵੀ ਆਪਣੀ ਗੱਲ ਦੇ ਉੱਤੇ ਪ੍ਰਤੀਤ ਨਹੀਂ ਰੱਖਦਾ ਕਿ ਜੋ ਮੈਂ ਆਖਿਆ ਠੀਕ ਹੋਵੇਗਾ। ਪਾਪ ਕੇ ਗੱਲ ਕਿਸੇ ਸਿੱਟੇ ਦੇ ਉੱਤੇ ਨਾ ਪਹੁੰਚੀ, ਸੁਣਤ ਰਹੇ ਗੁਰੂ ਤੂਸ਼ਣ ਹੋਈ, ਸਾਰੇ ਝਗੜਦੇ ਰਹੇ ਬਹਿਸ ਕਰਦੇ ਰਹੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚੁੱਪ ਨੂੰ ਧਾਰਨ ਕਰਕੇ ਬਸ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ। ਝਗੜਤ ਸਭਿਨ ਠਾਨੀ ਮੌਨ, ਤਬ ਬੋਲੇ ਕਰੁਣਾ ਪੌਣ। ਜਦੋਂ ਝਗੜ ਕੇ ਤਕਰਾਰਬਾਜੀ ਕਰਕੇ ਸਾਰੇ ਦੇ ਸਾਰੇ ਹੰਭ ਗਏ, ਥੱਕ ਗਏ, ਜਦੋਂ ਚੁੱਪ ਕਰ ਗਏ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੋਲੇ ਨੇ ਜਿਹੜੇ ਕਿ ਦਇਆ ਦੇ ਘਰ ਨੇ। ਅਪੜ ਕੋਈ ਨਾ ਸਾ ਕਈ, ਹਰ ਜਨ ਹੈ ਉੱਚੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰੀ ਦੇ ਜਨ ਬਹੁਤ ਉੱਚੇ ਹਨ, ਉਹਨਾਂ ਨੂੰ ਕੋਈ ਵੀ ਅੱਪੜ ਨਹੀਂ ਸਕਦਾ, ਭਾਵ ਕੇ ਉਹਨਾਂ ਤੱਕ ਕੋਈ ਨਹੀਂ ਪਹੁੰਚ ਸਕਦਾ। ਜਾਤ ਵਰਨ ਪਤ ਸ਼ਾਹੀਆਂ, ਸਭ ਹੀ ਰਹਿ ਨੀਚੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਹਰੀ ਦੇ ਜਨ ਨੇ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਉਹਨਾਂ ਦੇ ਤੱਕ ਕੋਈ ਨਹੀਂ ਅੱਪੜ ਸਕਦਾ। ਕੋਈ ਜਾਤੀ ਵਾਲਾ, ਕੋਈ ਵੱਡੇ ਵਰਨ ਵਾਲਾ, ਕੋਈ ਬਾਦਸ਼ਾਹ, ਇਹ ਸਾਰੇ ਦੇ ਸਾਰੇ ਜਾਤੀਆਂ ਵਾਲੇ, ਵਰਨਾ ਵਾਲੇ ਤੇ ਬਾਦਸ਼ਾਹੀਆਂ ਵਾਲੇ, ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮੇਸ਼ਰ ਦੇ ਪਿਆਰੇ ਤੋਂ ਥੱਲੇ ਰਹਿ ਜਾਂਦੇ ਨੇ, ਨੀਵੇਂ ਰਹਿ ਸਕਦੇ ਨੇ, ਕੋਈ ਨਹੀਂ ਅੱਪੜ ਸਕਦਾ ਜਿੱਥੇ ਉਹ ਅੱਪੜਿਆ ਹੁੰਦਾ। ਗੁਰਬਾਣੀ ਦੇ ਵਿੱਚ ਪਾਠ ਵੀ ਆਉਂਦਾ ਹੈ, ਸਭ ਤੇ ਉੱਚੇ ਜਾਣੀਆ ਹੈ ਨਾਨਕ ਨਾਮ ਪਿਆਰ। ਉਹ ਸਾਰਿਆਂ ਤੋਂ ਉੱਚੇ ਨੇ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੈ। ਇਸ ਤੋਂ ਇਲਾਵਾ ਤਾਕੋ ਕੋਈ ਅੱਪੜ ਨਾ ਸਕੈ, ਜਾਕੀ ਭਗਤ ਮੇਰਾ ਪ੍ਰਭ ਮਨ। ਉਥੋਂ ਤੱਕ ਕੋਈ ਅੱਪੜ ਨਹੀਂ ਸਕਦਾ ਜਿਹਦੀ ਗੱਲ, ਜਿਹਦੀ ਅਰਜ ਭਗਤ ਦੀ ਮੰਨਦਾ ਹੈ ਪ੍ਰਭੂ ਸਵੈਮ। ਇਸ ਤੋਂ ਇਲਾਵਾ ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਾਵ ਕੇ ਕੋਈ ਪੰਡਿਤ, ਕੋਈ ਸੂਰਮਾ, ਛਤਰਪਤੀ ਰਾਜਾ ਵੀ ਭਗਤ ਦੀ ਬਰਾਬਰੀ ਦਾ ਹੋਰ ਕੋਈ ਹੋ ਨਹੀਂ ਸਕਦਾ। ਰਾਜ ਹੰਸ ਜਿਮ ਉੱਡ ਚੜੈ, ਹੋਏ ਸਾਗਰ ਪਾਰ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਪ੍ਰਮਾਣ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਹੁੰਦਾ ਹੈ ਰਾਜ ਹੰਸ ਪੰਛੀ, ਉਹ ਚੜੈ ਆਕਾਸ਼ ਹੈ, ਭਾਵ ਕੇ ਬਹੁਤ ਉੱਚੀ ਉਹ ਚੜ ਜਾਂਦਾ, ਹੋਏ ਸਾਗਰ ਪਾਰੇ। ਇਥੋਂ ਤੱਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਸਾਗਰ ਨੂੰ ਭਾਵ ਕੇ ਸਮੁੰਦਰ ਨੂੰ ਵੀ ਪਾਰ ਕਰ ਜਾਂਦਾ। ਭਾਈ ਕਾਹਨ ਸਿੰਘ ਜੀ ਨਾਭਾ ਦੇ ਕਥਨ ਦੇ ਅਨੁਸਾਰ ਰਾਜ ਹੰਸ ਪੰਛੀ ਹੁੰਦਾ ਹੈ, ਹੰਸ ਜਿਹਦੇ ਕਿ ਚਿੱਟੇ ਖੰਭ ਹੁੰਦੇ ਨੇ, ਇਸ ਤੋਂ ਇਲਾਵਾ ਲਾਲ ਚੁੰਝ ਹੁੰਦੀ ਹੈ, ਇਹਨੂੰ ਰਾਜ ਹੰਸ ਆਖਿਆ ਜਾਂਦਾ। ਇਥੋਂ ਤੱਕ ਵਿਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਬਹੁਤ ਉੱਚੀ ਉਡਾਰੀ ਮਾਰਦਾ, ਇਥੋਂ ਤੱਕ ਕਿ ਸਮੁੰਦਰ ਤੱਕ ਨੂੰ ਇਹ ਪਾਰ ਕਰ ਸਕਦਾ ਹੈ, ਇੰਨੀ ਇਸ ਰਾਜ ਹੰਸ ਦੇ ਵਿੱਚ ਸਮਰੱਥਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਕਿ ਰਾਜ ਜਿਹੜਾ ਹੰਸ ਹੁੰਦਾ ਹੈ ਬਹੁਤ ਉੱਚੀ ਉੱਡਦਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਉਹ ਸਾਗਰ ਨੂੰ, ਸਮੁੰਦਰ ਨੂੰ ਪਾਰ ਕਰ ਜਾਂਦਾ। ਅਪਰ ਰਹਿ ਸਭ ਬੀਚ ਹੀ ਪੰਛੀ ਜਗ ਸਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੋਰ ਜਿਹੜੇ ਪੰਛੀ ਨੇ ਉਹ ਸਾਗਰ ਨੂੰ ਪਾਰ ਨਹੀਂ ਕਰ ਸਕਦੇ, ਨਾ ਹੀ ਇੰਨੀ ਉੱਚੀ ਉਡਾਰੀ ਮਾਰ ਸਕਦੇ ਨੇ ਜਿੰਨੀ ਉੱਚੀ ਉਡਾਰੀ ਮਾਰਦਾ ਹੈ ਰਾਜ ਹੰਸ। ਸੁਣ ਕਰ ਸਭ ਬੂਝਣ ਲੱਗੇ, ਤੁਮ ਬੂਝੋ ਕੈਸੇ। ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਪੁੱਛਣ ਲੱਗੇ ਨੇ, ਤੁਮ ਬੂਝਿਓ ਕੈਸੇ, ਹੇ ਸੱਚੇ ਪਾਤਸ਼ਾਹ ਜੀ ਆਪਨੇ ਇਸ ਤਰ੍ਹਾਂ ਕਿਉਂ ਸਾਡੇ ਤੋਂ ਪੁੱਛਿਆ। ਕੌਣ ਹੋ ਤੋ ਤਿਸ ਕਾਲ ਮੈਂ ਸੋ ਕਹੀਐ ਤੈਸੇ। ਸੱਚੇ ਪਾਤਸ਼ਾਹ ਤੁਸੀਂ ਪੁੱਛਿਆ ਕਿ ਭਗਤ ਕਬੀਰ ਜੀ ਦੇ ਸਮੇਂ ਰਾਜਾ ਕੌਣ ਸੀ, ਸੱਚੇ ਪਾਤਸ਼ਾਹ ਇਹ ਸਵਾਲ ਕਿਉਂ ਕੀਤਾ, ਕਹੀਐ ਤੈਸੇ। ਸੱਚੇ ਪਾਤਸ਼ਾਹ ਜੇਕਰ ਅਸੀਂ ਗਲਤ ਹਾਂ ਤੇ ਤੁਸੀਂ ਦੱਸੋ ਕਿ ਉਸ ਵੇਲੇ ਰਾਜਾ ਕੌਣ ਸੀ। ਸ੍ਰੀ ਮੁਖ ਤੇ ਸਤਿਗੁਰ ਕਹਿਓ ਮਹਿਮਾ ਸਤਨਾਮੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜਾ ਨਹੀਂ ਪੁੱਛਿਆ, ਰਾਜਾ ਭਾਵੇਂ ਕੋਈ ਵੀ ਹੋਵੇ, ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਦਰਅਸਲ ਵਿਚਾਰ ਕਰਕੇ ਦੇਖ ਲੋ, ਜਿਹੜੀ ਮਹਿਮਾ ਹੈ ਉਹ ਤੇ ਪਰਮੇਸ਼ਰ ਦੇ ਸੱਚੇ ਨਾਮ ਦੀ ਹੈ, ਭਾਵ ਕਿ ਬਹੁਤ ਸੁੰਦਰ ਸਤ ਨਾਮ ਦੇ ਤੁਲ ਹੋਰ ਕਿਸੇ ਦੀ ਵੀ ਵੱਡੀ ਮਹਿਮਾ ਨਾ ਜਾਣੋ।
ਆਣ ਸਮਾਨ ਨਾ ਜਾਣੀਏ ਮਹੀਆਣ ਪਿਰਾਮੂ।
ਸਤਿਗੁਰੂ ਜੀ ਕਹਿੰਦੇ ਨੇ ਕਿ ਨਾਮ ਦੀ ਮਹਿਮਾ ਸਾਰਿਆਂ ਤੋਂ ਉੱਚ ਹੈ, ਸਰਵੋਤਮ ਹੈ।
ਜਾਤ ਜੋ ਲਾਹਾ ਰੰਕ ਜੋ ਭਜ ਨਾਮ ਕਬੀਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਕਬੀਰ ਜੀ ਬੜੀ ਛੋਟੀ ਜਾਤ ਦੇ ਸਨ, ਜੁਲਾਹਾਂ ਦੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਇਸ ਤੋਂ ਇਲਾਵਾ ਬੜੇ ਗਰੀਬ ਸਨ, ਪਰ ਨਾਮ ਉਹਨਾਂ ਨੇ ਬਹੁਤ ਜਪਿਆ।
ਸਭ ਕੋਈ ਜਾਣੈ ਜਗਤ ਘਰ ਘਰ ਮੈਂ ਧੀਰ।
ਭਾਵ ਕਿ ਅੱਜ ਕੱਲ ਤੁਸੀਂ ਕਿਸੇ ਤੋਂ ਵੀ ਜਾ ਕੇ ਪੁੱਛ ਲਵੋ ਤੇ ਸਾਰੇ ਭਗਤ ਕਬੀਰ ਜੀ ਦੇ ਨਾਮ ਨੂੰ ਜਾਣਦੇ ਨੇ ਕਿ ਭਗਤ ਕਬੀਰ ਜੀ ਹੋਏ ਨੇ, ਜਿਨ੍ਹਾਂ ਨੇ ਬਹੁਤ ਉੱਚੀ ਮੰਜ਼ਿਲ ਨੂੰ ਹਾਸਲ ਕੀਤਾ, ਬੜਾ ਨਾਮ ਜਪਿਆ।
ਪਾਤਸ਼ਾਹ ਲਖ ਦੌਲਤਾਂ ਪਾਤਸ਼ਾਹਤ ਵਾਲਾ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਬਾਦਸ਼ਾਹ ਹੁੰਦੇ ਨੇ ਉਹਨਾਂ ਦੇ ਕੋਲ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਦੌਲਤਾਂ ਹੁੰਦੀਆਂ ਨੇ, ਭਾਵ ਕੇ ਬੜੇ ਲੱਖਾਂ ਦੌਲਤਾਂ ਦੇ ਮਾਲਕ ਹੁੰਦੇ ਨੇ ਬਾਦਸ਼ਾਹ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਪੁੱਛਿਆ, ਤੁਸੀਂ ਬੜੇ ਸਿਆਣੇ ਹੋ, ਪਰ ਤੁਸੀਂ ਵੀ ਇਹ ਨਹੀਂ ਦੱਸ ਸਕੇ ਕਿ ਭਗਤ ਕਬੀਰ ਜੀ ਦੇ ਵੇਲੇ ਰਾਜਾ ਕੌਣ ਹੋਇਆ। ਇੰਨਾ ਅਮੀਰ ਆਦਮੀ ਤੁਸੀਂ ਭੁੱਲ ਗਏ, ਪਰ ਜਿਹੜਾ ਗਰੀਬ ਸੀ, ਜਿਹੜਾ ਜੁਲਾਹਾਂ ਦੇ ਘਰ ਦੇ ਵਿੱਚ ਜੰਮਿਆ, ਉਹਨੇ ਨਾਮ ਜਪਿਆ ਤੇ ਨਾਮ ਦੀ ਇੰਨੀ ਵੱਡੀ ਮਹਾਨਤਾ ਹੈ ਕਿ ਤੁਸੀਂ ਵੀ ਜਾਣਦੇ ਹੋ, ਕਿਸੇ ਵੀ ਜਾ ਕੇ ਮੁੰਡੇ ਕੁੜੀ ਛੋਟੇ ਬੱਚੇ ਨੂੰ ਪੁੱਛ ਲੋ, ਉਹ ਜਾਣਦਾ ਹੋਵੇਗਾ ਭਗਤ ਕਬੀਰ ਜੀ ਦੇ ਨਾਮ ਨੂੰ, ਪਰ ਰਾਜੇ ਦਾ ਤੇ ਤੁਹਾਨੂੰ ਵੀ ਪਤਾ ਨਹੀਂ ਲੱਗਾ ਕਿ ਕੌਣ ਸੀ ਉਸ ਵੇਲੇ ਰਾਜਾ।
ਦੇਖੋ ਮਹਿਮਾ ਨਾਮ ਕੀ ਜਪ ਜਪਿਓ ਜੁਲਾਹੇ, ਪੰਡਤ ਵੈਦ ਸੁਜੋਤ ਕੀ ਸ਼ਾਹ ਸੁਪਾਤ ਸ਼ਾਹੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਨਾਮ ਦੀ ਕਿੰਨੀ ਵੱਡੀ ਮਹਿਮਾ ਹੈ ਕਿ ਨਾਮ ਜਪ ਕੇ ਜੁਲਾਹਾ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ। ਉਹਨਾਂ ਦੇ ਸਮੇਂ ਦੇ ਵਿੱਚ ਵੱਡੇ ਵੱਡੇ ਪੰਡਤ ਵਿਦਵਾਨ ਹੋਣਗੇ, ਵੱਡੇ ਵੱਡੇ ਵੈਦ ਹੋਣਗੇ, ਵੱਡੇ ਵੱਡੇ ਜੋਤਸ਼ੀ ਹੋਣਗੇ, ਰਾਜਾ ਵੀ ਉਸ ਸਮੇਂ ਦੇ ਉੱਤੇ ਜ਼ਰੂਰ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਗਤ ਕਬੀਰ ਜੀ ਦੇ ਨਾਮ ਨੂੰ ਸਾਰੇ ਜਾਣਦੇ ਨੇ, ਉਸ ਵੇਲੇ ਕਿਹੜਾ ਪੰਡਤ ਸੀ, ਕਿਹੜਾ ਵੈਦ ਸੀ, ਕਿਹੜਾ ਜੋਤਸ਼ੀ ਸੀ, ਕਿਹੜਾ ਰਾਜਾ ਸੀ, ਕਿਸੇ ਨੂੰ ਨਹੀਂ ਪਤਾ।
ਪਏ ਹਜ਼ਾਰੋਂ ਜਾਣੀਏ ਪਰ ਜਾਏ ਨਾ ਜਾਣੇ।
ਹਜ਼ਾਰਾਂ ਹੀ ਮਸ਼ਹੂਰ ਆਦਮੀ ਹੋ ਚੁੱਕੇ ਹੋਣਗੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ, ਉਹਨਾਂ ਦੇ ਨਾਂ ਨੂੰ ਕੋਈ ਨਹੀਂ ਜਾਣਦਾ।
ਨਾਮ ਪ੍ਰਤਾਪ ਕਬੀਰ ਕੋ ਜਾਣੈ ਸਭ ਗਿਆਨੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਬੀਰ ਦੇ ਨਾਮ ਤੇ ਗਿਆਨ ਦੇ ਪ੍ਰਤਾਪ ਨੂੰ ਸਭ ਕੋਈ ਜਾਣਦਾ ਹੈ, ਭਾਵ ਕੇ ਨਾਮ ਦੇ ਪ੍ਰਤਾਪ ਕਰਕੇ ਕਬੀਰ ਜੀ ਨੂੰ ਸਾਰੇ ਦੇ ਸਾਰੇ ਜਾਣਦੇ ਨੇ।
ਜਪੀ ਤਪੀ ਧਿਆਨੀ ਗੁਣੀ ਗ੍ਰਿਸਤੀ ਨਿਰਬਾਣੀ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰੇ ਤਪੀ, ਸਾਰੇ ਜਪੀ, ਸਾਰੇ ਧਿਆਨੀ ਧਿਆਨ ਲਾਉਣ ਵਾਲੇ, ਸਾਰੇ ਵੱਡੇ ਵੱਡੇ ਗੁਣੀ, ਗ੍ਰਿਸਤੀ ਤੇ ਨਿਰਬਾਣੀ, ਇਹ ਸਾਰੇ ਦੇ ਸਾਰੇ ਭਗਤ ਕਬੀਰ ਜੀ ਨੂੰ ਜਾਣਦੇ ਨੇ।
ਸੁਤ ਜੁਤ ਲਖੈ ਕਬੀਰ ਕੋ ਅਰ ਲੋਈ ਜਾਣੈ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਗਤ ਕਬੀਰ ਜੀ ਦੇ ਹੀ ਨਾਮ ਨੂੰ ਲੋਕ ਨਹੀਂ ਜਾਣਦੇ, ਇਥੋਂ ਤੱਕ ਕਿ ਭਗਤ ਕਬੀਰ ਜੀ ਦੇ ਪੁੱਤਰ ਦਾ ਕੀ ਨਾਮ ਸੀ ਇਹ ਵੀ ਲੋਕ ਜਾਣਦੇ ਨੇ, ਇਥੋਂ ਤੱਕ ਕਿ ਭਗਤ ਕਬੀਰ ਜੀ ਦੀ ਘਰਵਾਲੀ ਦਾ ਕੀ ਨਾਮ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਲੋਕ ਜਾਣਦੇ ਨੇ, ਕਿਉਂਕਿ ਭਗਤ ਕਬੀਰ ਜੀ ਨੇ ਆਪਣੇ ਪੁੱਤਰ ਦੇ ਬਾਰੇ ਤੇ ਆਪਣੀ ਘਰਵਾਲੀ ਦੇ ਬਾਰੇ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ ਪੁੱਤਰ ਦੇ ਬਾਬਤ। ਕਬੀਰ ਜੀ ਨੇ ਲਿਖਿਆ, ਉਪਜਿਓ ਪੂਤ ਕਮਾਲ। ਭਗਤ ਕਬੀਰ ਜੀ ਦੇ ਪੁੱਤਰ ਦਾ ਨਾਮ ਕਮਾਲ ਸੀ, ਉਹਨਾਂ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ, ਉਪਜਿਓ ਪੂਤ ਕਮਾਲ, ਕਿ ਮੇਰੇ ਘਰ ਦੇ ਵਿੱਚ ਕਮਾਲ ਪੁੱਤਰ ਪੈਦਾ ਹੋਇਆ। ਇਸ ਤੋਂ ਇਲਾਵਾ ਕਬੀਰ ਜੀ ਦੀ ਘਰਵਾਲੀ ਦਾ ਨਾਮ ਸੀ ਲੋਈ। ਲੋਈ ਦਾ ਨਾਮ ਤੇ ਬਹੁਤ ਮਸ਼ਹੂਰ ਹੈ, ਸਾਰੇ ਹੀ ਜਾਣਦੇ ਹੋਣਗੇ, ਤੇ ਲੋਈ ਦੇ ਬਾਰੇ ਕਬੀਰ ਜੀ ਨੇ ਬਹੁਤੇ ਸਾਰੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਦੋ ਤਿੰਨ ਪ੍ਰਮਾਣ ਦੇ ਵਾਸਤੇ ਮੈਂ ਬਿਆਨ ਕਰਾਂਗਾ। ਕਬੀਰ ਜੀ ਲਿਖਦੇ ਨੇ, ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਇਸ ਤਰ੍ਹਾਂ ਕਬੀਰ ਜੀ ਦੀ ਬਾਣੀ ਦੇ ਵਿਚ ਹਵਾਲਾ ਆਉਂਦਾ ਹੈ। ਲੋਈ ਉਹਨਾਂ ਦੀ ਘਰਵਾਲੀ ਦਾ ਨਾਮ ਸੀ। ਭਗਤ ਜੀ ਲਿਖਦੇ ਨੇ, ਕਹਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ, ਭਾਵ ਕੇ ਭਰਮ ਦੇ ਵਿਚ ਭੁੱਲਿਆ ਨਾ ਜਾਵੇ। ਇਸ ਤੋਂ ਇਲਾਵਾ ਆਸਾ ਰਾਗ ਦੇ ਵਿਚ ਇਕ ਜਗ੍ਹਾ ਭਗਤ ਕਬੀਰ ਜੀ ਲਿਖਦੇ ਨੇ, ਜਿਹੜਾ ਸ਼ਬਦ ਸ਼ੁਰੂ ਹੁੰਦਾ ਲੰਕਾ ਸਾ ਕੋਟ ਸਮੁੰਦ ਸੀ ਖਾਈ, ਇਥੋਂ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ। ਅਖੀਰਲੀ ਪੰਕਤੀ ਦੇ ਵਿਚ ਜਾ ਕੇ ਲਿਖਦੇ ਨੇ, ਕਹਤ ਕਬੀਰ ਸੁਣੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਰਾਮ ਦੇ ਨਾਮ ਜਪਣ ਤੋਂ ਬਗੈਰ ਕਦੇ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਹੀ ਤਰੀਕੇ ਦੇ ਨਾਲ ਇਕ ਜਗ੍ਹਾ ਹੋਰ ਆਸਾ ਰਾਗ ਦੇ ਵਿਚ ਹੀ ਲਿਖਿਆ ਹੈ ਭਗਤ ਕਬੀਰ ਜੀ ਨੇ, ਸ਼ਬਦ ਸ਼ੁਰੂਆਤ ਹੁੰਦਾ ਕਰਵਤ ਭਲਾ ਨਾ ਕਰਵਟ ਤੇਰੀ। ਇਸ ਸ਼ਬਦ ਦੇ ਅਖੀਰ ਦੇ ਵਿਚ ਜਾ ਕੇ ਫੇਰ ਉਸੇ ਗੱਲ ਦਾ ਬਿਆਨ ਕਰਦੇ ਨੇ, ਕਹਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਇਸ ਤਰੀਕੇ ਦੇ ਨਾਲ ਲੋਈ ਦੇ ਨਾਮ ਨੂੰ ਬਹੁਤ ਜ਼ਿਆਦਾ ਆਪਣੀ ਬਾਣੀ ਦੇ ਵਿਚ ਅੰਕਿਤ ਕੀਤਾ ਹੈ ਭਗਤ ਕਬੀਰ ਜੀ ਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਭਗਤ ਕਬੀਰ ਜੀ ਦੀ ਘਰਵਾਲੀ ਜਿਹੜੀ ਲੋਈ ਸੀ, ਉਹ ਵੀ ਉਹਨਾਂ ਦੇ ਨਾਮ ਦੇ ਜਪਣ ਦੇ ਕਰਕੇ, ਉਹਨਾਂ ਦੀ ਮਸ਼ਹੂਰੀ ਦੇ ਕਰਕੇ ਹੀ ਮਸ਼ਹੂਰ ਹੋ ਗਈ, ਭਾਵ ਕਿ ਉਹਨੂੰ ਵੀ ਬਹੁਤ ਸਾਰੇ ਲੋਕ ਜਾਣਦੇ ਨੇ। ਤਨ ਨਾਮ ਜਾਂ ਤੇ ਲਖੋ ਏਤੀ ਵਡਿਆਈ, ਹਾਲਤ ਵਿਖੇ ਪ੍ਰਾਪਤ ਪਈ ਹੋਏ ਪਲਤ ਸਹਾਈ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਨਾਮ ਦੀ ਵਡਿਆਈ ਹੈ ਉਹ ਸਾਰਿਆਂ ਤੋਂ ਵੱਡੀ ਹੈ। ਧਨ ਨਾਮ ਜਾਂਤੇ ਲਖੋ ਏਤੀ ਵਡਿਆਈ, ਧਨ ਹੈ ਨਾਮ ਜਿਹਦੀ ਇੰਨੀ ਵੱਡੀ ਵਡਿਆਈ ਹੈ। ਹਾਲਤ ਵਿਖੇ ਪ੍ਰਾਪਤ ਪਈ ਹੋਏ ਪਲਤ ਸਹਾਈ, ਭਾਵ ਕੇ ਇਸ ਸਲੋਕ ਦੇ ਵਿਚ ਬੜੀ ਸਹਾਇਤਾ ਕੀਤੀ ਭਗਤ ਕਬੀਰ ਜੀ ਦੀ, ਤੇ ਇਸ ਸਲੋਕ ਦੇ ਵਿਚ ਉਹਨਾਂ ਦਾ ਨਾਮ ਅਮਰ ਹੋ ਗਿਆ, ਸਾਰੇ ਲੋਕ ਉਹਨਾਂ ਦੇ ਨਾਮ ਨੂੰ ਜਾਣਦੇ ਨੇ ਪਲਤ ਸਹਾਈ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਲਤ ਦੇ ਵਿਚ ਭਾਵ ਕੇ ਪ੍ਰਲੋਕ ਦੇ ਵਿਚ ਵੀ ਐਸੇ ਨਾਮ ਜਪਣ ਵਾਲੇ ਦੀ ਬਹੁਤ ਇੱਜ਼ਤ ਹੋਈ ਹੋਵੇਗੀ, ਬੜਾ ਸਤਿਕਾਰ ਹੋਇਆ ਹੋਵੇਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਬਿਆਨ ਕਰਦੇ ਨੇ, ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਦਾ ਹਾਂ। ਇੱਕ ਦਿਨ ਹਜ਼ੂਰ ਵਿਚਾਰ ਚੱਲੀ, ਸਦਾ ਕਿਵੇਂ ਰਹੇ ਨਾਮ ਬਤਾਏ ਕੋਈ, ਕਿਸੇ ਆਖਿਆ ਰਸਤੇ ਖੂਲ ਆਇਆ, ਕਿਸੇ ਆਖਿਆ ਸਰਾਏ ਪਵਾਏ ਕੋਈ, ਕਿਸੇ ਕਹਿਆ ਤਲਾਬ ਬਣਾ ਮੰਦਰ ਜਾਂ ਬਾਗ ਔਲਾਦ ਸੁਣਾਏ ਕੋਈ, ਹੋਵੇ ਸੂਰਮਾ ਰਾਜਾ ਕਰਤਾਰ ਸਿੰਘਾ ਯਾਦਗਾਰ ਜਾਂ ਪੱਕੀ ਬਣਾਏ ਕੋਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਦਰਬਾਰ ਦੇ ਵਿਚ ਚਰਚਾ ਚੱਲ ਪਈ ਕਿ ਅਟਲ ਨਾਮ ਦੁਨੀਆਂ ਦੇ ਉੱਤੇ ਕਿਵੇਂ ਰਹਿ ਸਕਦਾ ਹੈ। ਕਿਸੇ ਨੇ ਆਖਿਆ ਸੱਚੇ ਪਾਤਸ਼ਾਹ ਖੂਹ ਲਾਉਣਾ ਚਾਹੀਦਾ, ਕਿਸੇ ਨੇ ਆਖਿਆ ਸਰਾਂ ਬਣਾਉਣੀ ਚਾਹੀਦੀ ਹੈ, ਕਿਸੇ ਨੇ ਆਖਿਆ ਕਿ ਤਲਾਬ ਬਣਾ ਦੇਣਾ ਚਾਹੀਦਾ, ਕਿਸੇ ਨੇ ਆਖਿਆ ਕਿ ਮੰਦਰ ਬਣਾਉਣਾ ਚਾਹੀਦਾ, ਕਿਸੇ ਨੇ ਆਖਿਆ ਸੱਚੇ ਪਾਤਸ਼ਾਹ ਬਾਗ ਲਵਾ ਦੇਣਾ ਚਾਹੀਦਾ। ਇਸ ਤਰ੍ਹਾਂ ਵੱਖੋ ਵੱਖਰੀਆਂ ਜਿਹੜੀਆਂ ਗੱਲਾਂ ਸੀ ਉਹ ਸਾਰਿਆਂ ਨੇ ਬਿਆਨ ਕੀਤੀਆਂ, ਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਾਏ ਇਸ ਤਰ੍ਹਾਂ ਦਿੱਤੀ। ਗੱਲਾਂ ਸਾਰੀਆਂ ਸੁਣ ਕੇ ਕਹਿਆ ਗੁਰਾਂ, ਦੱਸ ਸਕਦਾ ਹੈ ਨਿਤਾਰ ਕਿਹੜਾ, ਜਿਸ ਵਕਤ ਸੀ ਭਗਤ ਕਬੀਰ ਹੋਇਆ, ਦੱਸੋ ਵਿੱਚ ਕਾਂਸ਼ੀ ਸ਼ਾਹੂਕਾਰ ਕਿਹੜਾ, ਕੌਣ ਵਿੱਚ ਕਾਂਸ਼ੀ ਕਰਦਾ ਰਾਜ ਹੈ ਸੀ, ਹੋਇਆ ਸੂਰਮਾ ਵਿੱਚ ਬਲਕਾਰ ਕਿਹੜਾ, ਵੱਡੇ ਵੱਡੇ ਗੁਜਰੇ ਕਰਤਾਰ ਸਿੰਘਾ, ਅੱਜ ਜਾਣਦਾ ਵਿੱਚ ਸੰਸਾਰ ਕਿਹੜਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਭਗਤ ਕਬੀਰ ਜੀ ਦੇ ਸਮੇਂ ਦੱਸੋ ਕਿ ਕਾਂਸ਼ੀ ਦੇ ਵਿੱਚ ਸਾਰਿਆਂ ਤੋਂ ਵੱਡਾ ਸ਼ਾਹੂਕਾਰ ਕੌਣ ਸੀ, ਇਸ ਤੋਂ ਇਲਾਵਾ ਦੱਸੋ ਕਿ ਉਸ ਵੇਲੇ ਕਿਹੜੇ ਰਾਜੇ ਦਾ ਰਾਜ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੜੇ ਵੱਡੇ ਵੱਡੇ ਹੋ ਗੁਜਰੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਉਹਨਾਂ ਦੇ ਨਾਮ ਨੂੰ ਕੋਈ ਨਹੀਂ ਜਾਣਦਾ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਹੋਰ ਵੀ ਜ਼ਿਆਦਾ ਇਸ ਦਾ ਵਿਸਥਾਰ ਕੀਤਾ, ਬਿਆਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ,
ਭਲਾ ਕੌਣ ਦੱਸੇ ਪਤਾ ਕਿਨੂੰ ਹੈ ਸੀ, ਸਭੇ ਚੁੱਪ ਕਰ ਹੁੰਦੀਆਂ ਪਾਏ ਗਏ, ਸੁਣੋ ਖਾਲਸਾ ਜੀ ਗੁਰਾਂ ਬਚਨ ਕੀਤਾ, ਇਸ ਜਗ ਤੇ ਲੱਖਾਂ ਹੀ ਆਏ ਗਏ। ਖੂਹ ਤਾਲ ਸਰਾਂ ਤੇ ਬਾਗ ਮੰਦਰ ਯਾਦਗਾਰਾਂ ਬੇਅੰਤ ਉਸਰਾਏ ਗਏ। ਅੱਜ ਯਾਦ ਨਾ ਉਹਨਾਂ ਦੇ ਨਾਮ ਸਾਨੂੰ ਕਦੋਂ ਆਏ ਤੇ ਕਿੱਧਰ ਵਿਹਾਏ ਗਏ। ਸ਼ਾਹੂਕਾਰ ਰਾਜੇ ਸੇਠ ਮਹਾਬਲੀ ਰੁੜ ਕਾਲ ਦੇ ਸਭ ਪਰਵਾਹ ਗਏ। ਕੌਣ ਜਾਣਦਾ ਕਿਨੂ ਪਛਾਣ ਰਹੀ ਵਾਂਗ ਪੰਛੀਆਂ ਰਾਤ ਬਿਤਾਏ ਗਏ। ਨਾਮ ਤਿੰਨਾਂ ਦਾ ਰਹੇ ਅਟਲ ਸਦਾ ਹੋਰ ਆਏ ਲੱਖਾਂ ਲੱਖਾਂ ਤਾਏ ਗਏ। ਪਹਿਲੇ ਰੱਬ ਦੀ ਭਗਤੀ ਜਿੰਨਾ ਕੀਤੀ ਸ਼ੁਭ ਰਸਤੇ ਆਣ ਚਲਾਏ ਗਏ। ਦੂਜੇ ਧਰਮ ਤੇ ਦੇਸ਼ ਦੀ ਰਖਿਆਲੀ ਤੇਗ ਫੜ ਕੇ ਜ਼ੁਲਮ ਮਿਟਾਏ ਗਏ। ਤੀਜੇ ਰਹਿਣ ਕਵੀਸ਼ਰ ਯਾਦ ਸਦਾ ਧਰਮ ਪੁਸਤਕਾਂ ਜਿਹੜੇ ਬਣਾਏ ਗਏ। ਇਹਨਾਂ ਤਿੰਨਾਂ ਦੇ ਨਾਮ ਨਾ ਕਦੇ ਭੁੱਲਣ ਯਾਦ ਰਹਿਣ ਉਪਕਾਰ ਕਮਾਏ ਗਏ। ਹੋਰ ਯਾਦ ਕੀ ਰਹਿਣੇ ਕਰਤਾਰ ਸਿੰਘਾ ਸਗੋਂ ਮਾਈਆਂ ਦੇ ਜੋਬਨ ਗਵਾਏ ਗਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਤਿੰਨ ਹੀ ਆਦਮੀ ਯਾਦ ਰਹਿੰਦੇ ਨੇ। ਪਹਿਲੇ ਉਹ ਆਦਮੀ ਜਿਹੜੇ ਕਿ ਨਾਮ ਜਪਦੇ ਨੇ, ਭਗਤੀ ਕਰਦੇ ਨੇ, ਦੂਜੇ ਜਿਹੜੇ ਕਿ ਧਰਮ ਦੀ ਰੱਖਿਆ ਦੇ ਵਾਸਤੇ ਤੇਗ ਫੜਦੇ ਨੇ, ਤੇ ਤੀਸਰੇ ਉਹ ਜਿਹੜੇ ਕਵੀ ਨੇ, ਲਿਖਾਰੀ ਨੇ, ਕਵੀਸ਼ਰ ਨੇ, ਜਿਨ੍ਹਾਂ ਨੇ ਸਤਿਗੁਰਾਂ ਦੇ ਇਤਿਹਾਸ ਨੂੰ ਲਿਖਿਆ। ਕਵੀ ਕਰਤਾਰ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਇਹ ਤਿੰਨਾਂ ਆਦਮੀਆਂ ਦਾ ਜਿਹੜਾ ਨਾਮ ਹੈ ਉਹ ਦੁਨੀਆਂ ਦੇ ਉੱਤੇ ਚੰਨ ਮੁਨਾਰੇ ਦੀ ਤਰ੍ਹਾਂ ਚਮਕਦਾ ਰਹਿੰਦਾ, ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ। ਜੇ ਸਿਮਰੈ ਸਤ ਨਾਮ ਕੋ ਤਿੰਨ ਸਮ ਨਹੀਂ ਕੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਸਿੱਖਾਂ ਨੂੰ ਸੁਣਾ ਕੇ ਕਹਿੰਦੇ ਨੇ ਕਿ ਜਿਹੜੇ ਵੀ ਮਨੁੱਖ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਨੇ ਉਹਨਾਂ ਦੀ ਬਰਾਬਰੀ ਦਾ ਹੋਰ ਕੋਈ ਨਹੀਂ।
ਭਾਇਓ ਭੂਤ ਮੈਂ ਕੋ ਨਹੀਂ ਭਾਵ ਇਕੱਠਾ ਨਾ ਹੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨਾ ਬੀਤ ਚੁੱਕੇ ਸਮੇਂ ਦੇ ਵਿੱਚ ਕੋਈ ਉਹਨਾਂ ਦੀ ਬਰਾਬਰੀ ਦਾ ਹੋਇਆ ਹੈ, ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਦੀ ਬਰਾਬਰੀ ਦਾ ਹੋਵੇਗਾ ਜਿਹੜੇ ਨਾਮ ਜਪਦੇ ਨੇ।
ਜੇ ਨਾਰੇ ਐਸੇ ਨਾਮ ਕੋ ਨਹੀਂ ਸਿਮਰੈਂਦੇ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਮਨੁੱਖ ਐਸੇ ਵੱਡੇ ਮਹਿਮਾ ਵਾਲੇ ਨਾਮ ਦਾ ਜਾਪ ਨਹੀਂ ਕਰਦੇ, ਨਾਮ ਨਹੀਂ ਜਪਦੇ, ਸਤਿਗੁਰੂ ਜੀ ਕਹਿੰਦੇ ਨੇ ਉਹ ਅੰਨੇ ਨੇ।
ਤਿੰਨ ਕੋ ਤੋਟਾ ਵੱਢ ਹੈ ਲਪਟੇ ਜਗ ਤੰਦੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਨਾਮ ਨਹੀਂ ਜਪਦੇ ਉਹ ਅੰਨੇ ਨੇ, ਉਹਨਾਂ ਨੂੰ ਹਮੇਸ਼ਾ ਤੋਟਾ ਹੀ ਵੱਡਾ ਆਵੇਗਾ, ਉਹ ਕਿਉਂਕਿ ਸੰਸਾਰ ਦੇ ਧੰਦਿਆਂ ਦੇ ਵਿੱਚ ਲਿਪਟੇ ਹੋਏ ਨੇ।
ਸਿਮਰਿਓ ਜਬ ਸਤ ਨਾਮ ਕੋ ਪਾ ਭਗਤ ਕਬੀਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਸਿਮਰਿਆ ਭਗਤ ਕਬੀਰ ਜੀ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਭਗਤ ਕਬੀਰ ਜੀ ਦੇ ਵੇਲੇ ਰਾਜਾ ਕੌਣ ਸੀ।
ਸ਼ਾਹ ਸਿਕੰਦਰ ਤਬ ਹੋਤੋ ਜਿਹ ਤੇਜ ਗਹੀਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੇ ਤੁਹਾਨੂੰ ਸਿਰਫ ਸਮਝਾਉਣਾ ਸੀ, ਇਹ ਦ੍ਰਿਸ਼ਟਾਂਤ ਦੇ ਕੇ ਮੈਂ ਤੁਹਾਨੂੰ ਸਮਝਾਇਆ ਕਿ ਨਾਮ ਦੀ ਮਹਿਮਾ ਸਾਰਿਆਂ ਤੋਂ ਵੱਡੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਗਤ ਕਬੀਰ ਜੀ ਦੇ ਸਮੇਂ ਜਿਹੜਾ ਸਿਕੰਦਰ ਲੋਧੀ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਜਾ ਸੀ, ਬਹੁਤ ਵੱਡਾ ਤੇਜ ਪ੍ਰਤਾਪ ਉਸ ਸਿਕੰਦਰ ਲੋਧੀ ਦਾ ਵਧਿਆ ਹੋਇਆ ਸੀ ਭਗਤ ਕਬੀਰ ਜੀ ਦੇ ਸਮੇਂ।
ਗਰ ਜਤ ਜੀਤਿਓ ਜਗਤ ਕੋ ਸਗਰੋ ਹਿੰਦਵਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬੜਾ ਗਰਜ ਕੇ ਬੜੇ ਹੰਕਾਰ ਦੇ ਨਾਲ ਉਹਨੇ ਲੋਕਾਂ ਨੂੰ ਜਿੱਤਿਆ ਹੋਇਆ ਸੀ, ਸਾਰੇ ਹਿੰਦੂ ਉਸਦੇ ਅਧੀਨ ਸਨ।
ਅਜ਼ਮਤ ਤਾਂ ਹੈ ਕਬੀਰ ਕੀ ਦੇਖੀ ਇੱਕ ਥਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਸਿਕੰਦਰ ਲੋਧੀ ਬਾਦਸ਼ਾਹ ਨੇ ਇੱਕ ਵੇਲੇ ਅਜ਼ਮਤ ਭਾਵ ਕੇ ਕਰਾਮਾਤ ਭਗਤ ਕਬੀਰ ਜੀ ਦੀ ਇੱਕ ਜਗ੍ਹਾ ਦੇ ਉੱਤੇ ਦੇਖੀ ਸੀ।
ਕੀਨ ਬੰਦਗੀ ਨਿਕਟ ਹੋਏ ਕਰ ਕਦਮ ਸਲਾਮੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫਿਰ ਬੰਦਗੀ ਕੀਤੀ ਸੀ, ਭਾਵ ਕਿ ਲਾਗੇ ਹੋ ਕੇ ਕਬੀਰ ਜੀ ਦੇ ਕਦਮਾਂ ਦੇ ਉੱਤੇ ਸਲਾਮ ਅਦਾ ਕੀਤੀ ਸੀ ਉਸ ਲੋਧੀ ਬਾਦਸ਼ਾਹ ਨੇ। ਕਹਾਂ ਜੁਲਾਹਾ ਰੰਕ ਜੋ ਕਿਤ ਸ਼ਾਹ ਤਮਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖੋ ਕਿੱਥੇ ਇੱਕ ਜੁਲਾਹਾ ਭਗਤ ਕਬੀਰ ਤੇ ਕਿੱਥੇ ਬਾਦਸ਼ਾਹ ਸਿਕੰਦਰ ਲੋਧੀ। ਭਾਵ ਕਿ ਭਗਤ ਕਬੀਰ ਜੀ ਦੇ ਚਰਨਾਂ ਦੇ ਉੱਤੇ ਸਿਜਦਾ ਕਰਨਾ ਪਿਆ ਸੀ ਉਸ ਵੇਲੇ ਵੱਡੇ ਬਾਦਸ਼ਾਹ ਨੂੰ, ਜਿਹੜਾ ਕਿ ਦੌਲਤਾਂ ਦੇ ਵਿੱਚ ਤੇ ਸਾਰੀ ਜਗ੍ਹਾ ਦੇ ਉੱਤੇ ਭਰਪੂਰ ਸੀ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਨੂੰ ਵੀ ਭਗਤ ਕਬੀਰ ਜੀ ਦੇ ਚਰਨਾਂ ਦੇ ਵਿੱਚ ਝੁਕਣਾ ਪਿਆ, ਏਡੇ ਵੱਡੇ ਬਾਦਸ਼ਾਹ ਨੂੰ ਇੱਕ ਜੁਲਾਹੇ ਦੇ ਅੱਗੇ ਝੁਕਣਾ ਪਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸਾਰੀ ਦੀ ਸਾਰੀ ਨਾਮ ਦੀ ਮਹਿਮਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਹਿਮਾ ਦਾ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਓਨੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ, ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।